जो बनावे त्यो बोला स्वामी, कुदरत कवन हमारी, सत्संग नानक जस गायो, जो प्रभु की अत प्यारी। ब्रह्म ज्ञानी पातशाहां दा ज्ञान है, नूर तो सारे उहदे ने, विद्या दे विच डिग्रियां हन, अपने पड़मन सब दे विच और इन लद्दे विच फर्क है, आत्मे च कोई फर्क नहीं, बस्ता च फर्क है, बिरध चार बाल च। बालक ने बहुती उम्र नहीं देखी, वह हर पर विहार दे विच लापरवाह है, हाले उन्हें यह विचार शक्ति पैदा ही नहीं हुई, गल इवें कहनी है कि नहीं कहनी, उहदे जो दोष नहीं लाया जाता, उहदी वस्ता मनी जाती है, वह बई न्याणा बई। जिहड़े भी विहार नूं असीं छड़ावांगे किसी बच्चे नूं, चाहे वह सैणा दाड़ी वाला ही हो के माकम हाकम दे मूहरे कहांगे हजूर न्याणा सी भुल गया। न्याणे नूं हर एक चीज़ ते माफ़ी है, ये इतना सारी दुनिया नूं प्यारी चीज़ है यह, और हुंदा भी न्याणा उस दिन वा जिहड़ा बिल्कुल नवाक होवे, किसी लख दा बोलण दा थौ ना होवे, उहदे ते किसी दा रोसा नहीं हुंदा। जिहड़ा जाणबुझ के कहना ये रोसा किसी की सफाई ना नहीं हटता, किन्ना ही प्यारे बोल ना बोल पवे, अंदर का क्रोध जिहड़ा है वह बयान नाल आ जाने, भावें किन्ना ही उसनू किसी हद ते जाके हजूर अपनी अवस्था पेश करते हुए फरीद की रसना नाल कहिंदे ने कन मसला सूफ गाड़ा, सूफ सोहने कपड़े नूं कहिंदे ने, साफ मुलायम हुंदा है, कन्ने ते आसन धरिया होया, ग्रह जाण नूं जोगियां दा नाल हुंदा सी, जिस तरह आ बाणी दी जिद्दां कपड़ा पा दिंदे आपां। राज प्रबंध जिहनूं गद्दी कहिंदे हन, गुरमत दे विच आसन कहिंदे हन, सधारण तौर ते कपड़ा भी विशादो भाई परौण आया कोई, ये भी कहा जाता आसन गुरमत दा बचन है, गद्दी राज प्रबंध है, उही चीज सत्कार है उहदा दस आदमी शख्सी राज वेले हुंदा जी, हुण नहीं, हुण तां काफ़ी टेढ़े वचन बोले जाते हैं सभा राज दरबारां विच, जिहड़ा दरबार मन्निया प्रमन्निया असैंबली का, उत्थे एक पार्टी वाला दूजी पार्टी नूं मर्द मुर्दाबाद कहिंदा, कोई नहीं रोकता भी तू इत्थे तां हुण अदल दा थौं है, सारे विचारवान बैठे ने, विचार दे राही पेश करो गल, जे इत्थे लड़ना तां मीटू लड़ाई कित्थे, छोटी ते हुण आपां हाई कोर्ट च आ गए हां, असैंबली हाल च राज दरबार दा छोटी दा उच्चा दर्जा है, जिथे सारे अफसर हुंदे ने, वड्डे छोटे सारे अफसर हुंदे ने, उत्थे अपने साथ च रौला नहीं जिना उत्थे पैंदा है। इस वक्त युग ने तरक्की बहुत करी है, बिहार दे विच साइंसदान बहुत उच्चे ने, खेती का काम जिहड़ा असी लोग जिमीदार करन वाले थे, किसी वेले जोदड़ी करदे हुंदे परमात्मा मूहरे बेनती करदे हुंदे वी हे परवरदिगार इही जिहा संद दे गन्ना एक वेरी जावे पर मुड़ के ना आवे, वो गन्ने चार पांच गेड़ देनी पैंदे ते सियाल दा महीना हुंदा हत्थ सड़ जांदे ते काठ दी कलाड़ी हुंदी, पहला सादा घण दे देना फिर थोड़ा जिहा चिथा जाएगा फिर उन्हूं पट्टा देने लग जाना, तीन चार गिले हाथी उही लठाउणा, हेठ साफ कपड़ा रख्या हुंदा गिला रस ना खराब हो जाए पुंजे ना लग जाए, उहदे नंगू नूं हेठ दी थौं रख्या हुंदा जी, गुड्डे इहो जिहे गड्ढे हुंदे सी कलाड़ी दे, हेठ दी मोड़ के उहनूं फड़ाउणा उहने फिर वी ਉਹਨੂੰ ਜਿੰਨਾ ਜਿੰਨਾ ਉਹ ਜ਼ਿਆਦਾ ਨਰਮ ਹੋਈ ਜਾਣਾ ਉਹਨੇ ਉਹਨੇ ਹੋਰ ਵੱਟ ਦੇ ਜਾਣਾ, ਤੱਥੇ ਸਾਫ਼ ਹੀ ਰਹਿਣੇ ਨੇ, ਰਸ ਪੂਰਾ ਕੱਢ ਲੈਣਾ। ਸਾਇੰਸਦਾਨ ਨੇ ਹੁਣ ਐਸੀ ਇੱਕ ਲਿਖਤ ਮੇਰੇ ਦੇਖਦਿਆਂ ਦੇਖਦਿਆਂ ਚੰਦ ਦਿਨਾਂ ਦੇ ਵਿੱਚ ਇਤਨੀ ਤਰੱਕੀ ਕੀਤੀ ਹੈ, ਚੱਲੀਆਂ ਵੀ ਭਰੀਆਂ ਜਾਂ ਭਰੀਆਂ ਜਾਂਦੀਆਂ ਮੁੜ ਕੇ ਵੀ ਨਹੀਂ ਆਉਂਦੀ, ਹੱਥ ਲਾਉਣਾ ਪੈਂਦਾ ਹੀ ਨਹੀਂ, ਐਸਾ ਮਸ਼ੀਨਰੀ ਦਾ ਕੰਮ ਚੱਲਿਆ ਸਾਰੇ, ਪਹਿਲਾਂ ਚੱਕ ਕੇ ਫੱਟੇ ਦੇ ਵਿੱਚ ਭਰੀ ਧਰ ਦਿੰਦੇ ਨੇ, ਉਹ ਚੇਨ ਲੱਗੀ ਉੱਤੇ ਆਟੋਮੈਟਿਕ ਲਈ ਜਾਂਦੀ, ਉਹਨੂੰ ਚੇਨ ਮੁਰਲੇ ਪਾਸੇ ਨਾਲ ਮੁੜੇ ਆਉਂਦੀ ਹੈ, ਗੰਨਾ ਸਿੱਧਾ ਕਲਾੜੀ ਚਲਾ ਜਾਂਦਾ, ਥੋੜ੍ਹਾ ਨਹੀਂ ਭਰੀ ਦੀ ਭਰੀ ਜਾਂਦੀ ਹੈ ਇਕੱਠੀ ਮਿੱਲਾਂ 'ਚ, ਫਿਰ ਰਸ ਇੰਨਾ ਕੱਢਦੇ ਨੇ ਜਿਹਾ ਜਿਹਾ ਲੱਕੜੀ ਦਾ ਬੂਰ ਹੈ ਇਹੋ ਜਿਹਾ ਉਹਦਾ ਬੂਰ ਹੁੰਦਾ। ਜੀਵ ਨੂੰ ਨਾ ਭੋਰਾ ਮਿਠਾਸ ਨਾ ਦੇਵੇਗਾ, ਇੰਨਾ ਖੁਸ਼ ਕਰਕੇ ਬਰੀਕ ਵੀ ਇਹੋ ਜਿਹਾ ਹੀ ਹੁੰਦਾ ਹੈ। ਉਹ ਸੌ ਦਾ ਸੌ ਪ੍ਰਸੈਂਟ ਰਸ ਉਹ ਕੱਢਦੇ ਨੇ ਜਿਹੜਾ ਜ਼ਿਮੀਂਦਾਰ ਕੱਢਦੇ ਨੇ, ਇਹਨਾਂ 'ਤੇ ਤਾਂ 80-85-40-45 ਨਿਕਲਦਾ ਸਾਰਾ ਹੀ, 80-85 ਰਹਿ ਜਾਂਦਾ ਸੌ ਦੇ ਵਿੱਚੋਂ, 40 ਕੱਢ ਕੇ ਮੈਂ ਰਹਿ ਗਿਆ 60 ਰਹਿ ਗਿਆ, ਉਹ ਕੱਢਦੇ 60 ਹੀ ਨੇ, 60 ਰਹਿ ਜਾਂਦਾ, 40 ਉਹ ਕੱਢਦੇ ਨੇ, 40-45 ਜਿਹੜਾ ਗੁਰੜੇ ਵੀ ਉਹਨਾਂ ਨੂੰ ਕਹਿੰਦੇ ਨੇ, ਖੋਰੀ ਵੀ ਕਹਿੰਦੇ ਨੇ, ਤੱਥੇ ਵੀ ਕਹਿੰਦੇ ਨੇ। ਇਹ ਤਿੰਨੇ ਹੀ ਆਪਣੇ ਦੋਹਾਂ ਇਲਾਕਿਆਂ 'ਚ ਸ਼ਬਦ ਹੈਗੇ ਦੁਆਬੇ 'ਚ ਮਾਲਵੇ 'ਚ। ਉਹਨਾਂ ਨੇ ਉਹ ਖੋਰੀ ਬਿਲਕੁਲ ਹੁਣ ਤੰਗ ਨਾਲ ਖਿਲਾੜੀ ਨਾਲ ਬਲਦਾਂ ਨਾਲ ਵੀ ਜਿਹੜੀ ਪਿੰਡ ਉਹ ਵੀ ਬਹੁਤ ਨਿੱਕੀ ਹੁੰਦੀ ਹੈ, ਉਹ ਵੀ ਬੂਰੇ ਵਰਗੀ ਹੁੰਦੀ ਹੈ, ਪਰ ਉਹਨਾਂ ਨਾਲ ਦਾ ਨਹੀਂ ਰਸ ਕੱਢ ਸਕਦਾ ਕੋਈ, ਕਿਉਂਕਿ ਮਸ਼ੀਨਰੀ ਦਾ ਕੰਮ ਹੈ ਸਾਰਾ। ਬਹੁਤ ਦਵਾ ਚਾ ਕੇ ਕਈ ਗਏ ਨੇ ਛਿੜਕ ਛਿੜਕ ਕੇ ਫਿਰ ਪੀੜਨੀ, ਅਸੀਂ ਜੇ ਕੇਰਾ ਛਿੜਕ ਲਈਏ ਫਿਰ ਉਹਦਾ ਸ਼ੱਕਰ ਪੈਂਦੀ ਗੁੜ ਹੋ ਜੂ, ਉਹਦੇ 'ਚ ਪਾਣੀ ਦਾ ਚੀੜ ਪੈ ਜਾਣਾ। ਅਤੇ ਉਹਨਾਂ ਕੋਲ ਮਸਾਲੇ ਇਹੋ ਜਿਹੇ ਰੱਖੇ ਹੋਏ ਨੇ, ਉਹ ਸਾਰੇ ਜਾਲ ਦਿੰਦੇ ਉਹਨਾਂ ਨੂੰ, ਅਤੇ ਪਾਣੀ ਪਾਉਂਦੇ ਨੇ ਬਹੁਤ ਬਹੁਤ ਪਾਣੀ, ਚੱਕ ਕੇ 2-3 ਗੇਰ ਗਲੇ ਨਿਕਲ ਜਾਣ ਪੂਰ ਖੁਸ਼ਕ ਹੋ ਜਾਵੇ, ਫਿਰ ਪਾਣੀ ਪਾ ਕੇ ਪੀੜਦੇ ਨੇ, ਉਹਦੇ ਵਿੱਚੋਂ ਪਾਣੀ 'ਚੋਂ ਮਿੱਠਾ ਕੱਢਣਾ, ਫਿਰ ਪਾਣੀ ਸਾਰਾ ਜਾਲ ਦੇਣੇ, ਨਹੀਂ ਤਾਂ ਫਿਰ ਮਿੱਠਾ ਸਿੱਖਣ ਨਹੀਂ ਬਣਦੀ। ਨਾਲੇ ਖੰਡ ਵੀ ਜਿਹੜੀ ਪਿੰਡੀ ਅਸੀਂ ਕੱਢਦੇ ਤੇ ਰਾਵ ਭਾਂਡਿਆਂ 'ਚ ਪਾ ਕੇ ਉਹਤੋਂ ਕਈ ਹਿੱਸੇ ਜ਼ਿਆਦਾ ਕੱਢਦੇ ਨੇ, ਉੱਥੇ ਥੋੜ੍ਹੀ ਉਹ ਨਿਕਲੀ ਤੀ, ਉਹਦੇ 'ਚੋਂ ਖੰਡ ਰਾਵ 'ਚ ਵਾਲੀ ਚਲੀ ਜਾਂਦੀ, ਆ ਜਿਹੜੀ ਲਾਟ ਹੈ ਇਹਦੇ 'ਚ ਵਾਲੀ ਚਲੀ ਜਾਂਦੀ ਤੀ। ਚੰਗੀ ਕਿਸੇ ਦੀ ਵਾਤਲਾ ਹੀ ਹੋਵੇ ਜ਼ਿਆਦਾ ਨਿਕਲ ਆਉਂਦਾ ਸੀ, ਨਰਮ ਕੈੜੀ ਹੋਵੇ ਤਾਂ ਘੱਟ ਨਿਕਲਦੀ ਸੀ। ਮੈਂ ਇਹ ਵੀ ਕਰਕੇ ਦੇਖਿਆ ਸੌਦਾ, ਜਦ ਮੇਰੀ ਖੇਤੀ ਕਰਨ ਵੇਲੇ ਹੀ ਸੀ ਇਹ, ਮੈਂ ਛੋਟੇ ਜ਼ਿਆਦਾ ਕੱਢਦੇ ਹੁੰਦੇ ਤੇ ਆਪਣੇ ਇਲਾਕੇ 'ਚ ਤਾਂ, ਅਤੇ ਵੈਸੇ ਯੂਪੀ 'ਚ ਜ਼ਿਆਦਾ ਕੱਢਦੇ ਤੇ ਮੁਜ਼ੱਫਰਨਗਰ, ਮੁਜ਼ੱਫਰਨਗਰ ਗਾੜ ਤੀਰਥ ਦਾ ਇੱਕ ਦਾ ਬਹੁਤ ਜ਼ਿਆਦਾ ਇੱਕ ਬਹੁਤ ਖੰਡ ਕੱਢਦੇ ਤੇ, ਖੰਡ ਵੀ ਕੱਢਦੇ ਤੇ ਗੁੜ ਵੀ ਬਣਾਉਂਦੇ ਤੇ। ਸੰਤ ਮਹਾਰਾਜ ਜੀ ਰਾੜੇ ਵਾਲੇ ਇਕੱਠਾ ਲਿਆਉਂਦੇ ਤੇ 2-3-2000 ਮਣ ਮੁਜ਼ੱਫਰ ਤੋਂ, ਉਹ ਸਸਤਾ ਲੱਭ ਜਾਂਦਾ ਸੀ ਆਪਣੇ ਨਾਲੋਂ, ਇਕੱਠਾ ਖਰੀਦਣਾ ਟਰੱਕ ਭਰ ਲਿਆਉਣਾ। ਉਹਨਾਂ ਦੇ ਲੰਗਰ 'ਚ ਬਾਹਲਾ ਚੱਲਦਾ, ਚਾਹ ਦਾ ਸਵਾਦ ਚੱਲ ਪਿਆ, ਕਿਸੇ 'ਤੇ ਬੰਦ ਨਹੀਂ ਹੋਇਆ। ਅਤੇ ਸਾਡੇ ਮਹਾਂਪੁਰਖਾਂ ਨੇ ਆਪ ਨਹੀਂ ਸੀ ਬਾਬਾ ਜੀ ਵਰਤਦੇ ਮਨ ਵਾਲੀ ਕੋਈ ਚੀਜ਼, ਦਾਸ ਨੇ ਨਹੀਂ ਵਰਤੀ, ਜਾਤੇ ਤੁਹਾਡੇ 'ਚ ਤੁਰਿਆ 42 ਸਾਲ ਹੋ ਗਏ, ਜਾਤੇ ਚਾਹ ਜਿਹੜੇ ਮੇਰੇ ਕੋਲ ਬੀਬੀਆਂ ਛੱਡ ਗਈਆਂ ਨੇ ਬੱਚੇ, ਵੀ ਇਹ ਸੰਗਤ ਕਰਨੀ ਚਾਹੁੰਦੇ ਆ ਜੀ ਤੁਹਾਡੀ, ਭੇਖ ਤਾਂ ਕੋਈ ਹੈ ਨਹੀਂ ਆਪਣੇ ਕੋਲ, ਜੜਾ ਜੁੜਾ ਤਾਂ ਰੱਖਣੀਆਂ ਨਹੀਂ, ਅਤੇ ਅਸੂਲ ਦੱਸ ਦੇਣੇ ਨੇ ਭਾਈ ਤੁਸੀਂ, ਉਹ ਸਿੱਖਾਂ ਕੋਲ ਆਮ ਵੀ ਹੈਗੇ, ਖੇਰ ਰੱਖਣਾ ਕੇਸ ਰੱਖਣੇ, ਇੱਥੇ ਵਾਧਾ ਹੈਗਾ ਨਿਤਨੇਮ ਦਾ। ਵੀ ਦੱਸੋ ਭਾਈ ਬਾਣੀ ਵੱਧ ਤੋਂ ਵੱਧ ਕੰਠ ਕਿਹੜਾ ਕਰਦਾ, ਵੀ ਇੱਥੇ ਤੱਕ ਬਿਰਤੀ ਲੱਗ ਜਾਏ ਸਾਨੂੰ ਦੁਨੀਆਂ 'ਤੇ ਹੋਰ ਕੁਛ ਸੁੱਝੇ ਹੀ ਨਾ, ਜਿਸ ਜਥੇ 'ਚੋਂ ਇੱਕ ਨਿਕਲਿਆ ਆਵੇ ਫਿਰ ਜਥਾ ਬਣਿਆ ਰਹਿੰਦਾ, ਇਹੋ ਜਿਹਾ ਇੱਕ ਵੀ ਨਿਕਲਿਆ ਆਵੇ ਬਿਰਤੀ ਇੰਨੀ ਇਕਾਗਰ ਹੋਈ ਵਾਲਾ ਜਿਹਨੂੰ ਕੋਈ ਕਿਸੇ ਕੰਮ ਦੀ ਜਾਂ ਵਡਿਆਈ ਦੀ ਮਾਣ ਦੀ ਲੋੜ ਬਿਲਕੁਲ ਹਟ ਕੇ ਇੰਨਾ ਅਭਿਆਸ ਵੱਧ ਗਿਆ, ਉਹਦੇ ਮਗਰ ਫਿਰ ਸੰਗਤ ਬਣੀ ਰਹਿੰਦੀ ਹੈ। ਸਾਰੇ ਨਹੀਂ ਇੱਕੋ ਜਿਹੇ ਨਿਕਲ ਜਾਂਦੇ, ਸਾਰੇ ਵਿਦਿਆਰਥੀ ਐਜੂਕੇਸ਼ਨ ਦੇ ਵਿੱਚ ਵੀ ਨਹੀਂ ਸਾਰੇ ਨਿਕਲਦੇ, ਕਿਰੇ ਦਾ ਚੌਥੀ ਪੰਜਵੀਂ ਚੋਂ ਵੀ ਨਿਕਲਦੇ ਹਨ, ਮਗਰ ਸਾਇੰਸਦਾਨ ਵੀ ਵਿੱਚੋਂ ਨਿਕਲ ਆਉਂਦੇ ਨੇ, ਉਹ ਥੋੜ੍ਹੇ ਉਂਗਲੀਆਂ 'ਤੇ ਗਿਣ ਜੋਗੇ ਨਿਕਲਦੇ ਨੇ। ਸਾਰਾ ਮੁਰਖ ਪੜ੍ਹਦਾ, ਹੁਣ ਹੁਕਮੀ ਐਜੂਕੇਸ਼ਨ ਬਣਿਆ ਹੋਇਆ ਗੌਰਮੈਂਟ ਵੱਲੋਂ, ਭਾਵੇਂ ਉਹਨੂੰ ਨਕਲੀ ਪੜ੍ਹਾਉਣ, ਪੰਜ ਉਹਨਾਂ ਨੇ ਪੜ੍ਹਾਉਣੀ ਹੈ, ਭਾਵੇਂ ਊੜਾ ਆੜਾ ਵੀ ਨਹੀਂ ਪੜ੍ਹਨ ਸਿੱਖਿਆ, ਉਹਨਾਂ ਨੇ ਪੰਜਾਂ 'ਚ ਪਾਸ ਕਰ ਦੇਣੇ ਮਾਸਟਰਾਂ ਨੇ, ਉਹਨੇ ਤਨਖਾਹ ਲੈਣੀ ਹੈ, ਉਹ ਹਾਜ਼ਰੀ ਉਹਦੇ ਨੇ ਲਾ ਲੈਂਦੇ, ਬਾਪ ਛੱਡ ਜਾਂਦਾ ਹੈ, ਮੁੜ ਕੇ ਕਦੇ ਨਹੀਂ ਆਉਂਦਾ, ਉਹਦੀ ਹਾਜ਼ਰੀ ਘਰ ਬੈਠੇ ਦੀ ਵੀ ਲੱਗੀ ਜਾਂਦੀ ਹੈ। ਅਤੇ ਪੜ੍ਹਨਾ ਤਾਂ ਇਹਨੇ ਹੈ ਨਹੀਂ, ਗੌਰਮੈਂਟ ਕੀ ਜਵਾਬ ਰਹੋ ਵੀ ਇਹਨਾਂ 'ਚ ਕੀ ਪੜ੍ਹਾਇਆ ਤੁਸੀਂ, ਉਹਨੇ ਤਾਂ ਕਹਿੰਦਾ 5 ਪੜ੍ਹ ਗਿਆ, ਇਹ ਲਾਜ਼ਮੀ ਇਲਮ ਕਰਤਾ 5 ਪੜ੍ਹ ਗਿਆ, ਉਹ ਕਹਿੰਦਾ ਤੁਹਾਡਾ ਮੁੰਡਾ 5ਵੀਂ 'ਚ ਪਾਸ ਹੋ ਗਿਆ, ਕਹਿੰਦਾ ਤਾਂ ਕਹਿੰਦਾ ਸਕੂਲ ਗਿਆ ਹੀ ਨਹੀਂ, ਕਹਿੰਦਾ ਅਸੀਂ ਸਰਕਾਰ ਦਾ ਕਾਗਜ਼ ਤਾਂ ਪੂਰੇ ਕਰਨੇ, ਤੁਸੀਂ ਭੇਜੋ ਨਾ ਭਾਜੋ, ਸਾਡਾ ਮੁੰਡਾ ਕਹਿੰਦਾ ਸਕੂਲ ਕਹਿੰਦੇ ਗਿਆ ਹੀ ਨਹੀਂ, ਉਹਦਾ ਜਿਹੜੇ ਛੱਡਿਆ ਨਹੀਂ ਬਸ ਉਦੋਂ ਹੀ ਜਾਇਆ ਜੀ, ਫਿਰ ਤਾਂ ਜਾਂਦਾ ਨਹੀਂ। ਉਹ ਇਹੋ ਜਿਹਾ ਮਾਪਿਆਂ 'ਚ ਪਖੰਡ ਹੋਏ, ਇਹੋ ਜਿਹਾ ਫਿਰ ਮਾਲਕ ਨੂੰ ਕਰਨਾ ਪੈਂਦਾ, ਉਹਨਾਂ ਨੂੰ ਸਰਕਾਰੀ ਹੁਕਮ ਮੰਨਣਾ ਪੈਣਾ ਹੈ, ਉਹਨਾਂ ਦਾ ਇਮਤਿਹਾਨ ਤਾਂ ਕੋਈ ਹੈ ਨਹੀਂ, 5ਵੀਂ ਥਾਈਂ ਸੈਂਟਰ ਦਾ ਇਮਤਿਹਾਨ ਨਹੀਂ ਹੈ, ਮਾਸਟਰੀ ਪੜ੍ਹਾਉਣ ਵਾਲੇ ਲੈ ਲੈਂਦੇ ਨੇ, 5ਵੀਂ ਤੋਂ ਫਿਰ ਸੈਂਟਰ ਲੈਂਦੀ ਹੈ, ਉੱਪਰ ਜਿਹੜਾ ਪੜ੍ਹੇ ਫਿਰ ਗੌਰਮੈਂਟ ਦੀ ਯੂਨੀਵਰਸਿਟੀ ਦਾ ਆਦਮੀ ਆਉਂਦਾ, ਜਾਂ ਦੂਜੇ ਸਕੂਲ ਦਾ ਆਉਂਦਾ, ਲਿਹਾਜ਼ ਵਾਲਾ ਨਹੀਂ ਆਉਂਦਾ, ਬਈ ਲਿਹਾਜ਼ ਨਾ ਕਰੇ ਇਹਦੇ ਨਾਲ, ਪਹਿਲੀਆਂ ਦੇ ਪ੍ਰਾਇਮਰੀ ਦੇ ਸਾਰਿਆਂ ਨੇ ਉਹਨਾਂ ਜਿਹਨਾਂ ਨੇ ਪੜ੍ਹਾਉਣਾ ਉਹਨਾਂ ਨੇ ਲੈਣਾ, ਗਿਆ ਹੀ ਨਹੀਂ ਪੜ੍ਹਨ ਉਹਨਾਂ ਨੂੰ ਕੀ ਦੋਸ਼ ਹੈ, ਜਾਂਦਾ ਹੀ ਨਹੀਂ, ਜਾਂਦਾ ਤਾਂ ਪੜ੍ਹਦਾ ਨਹੀਂ, ਮੈਂ ਤੂੰ ਦੂਜਿਆਂ ਨੂੰ ਮਿਲ ਤਾਂ ਕਰਕੇ ਹਟਾ ਲੂ। ਇਹ ਵਿਦਿਆ ਹੈ ਬ੍ਰਹਮ ਵਿਦਿਆ, ਬਹੁਤ ਹੀ ਬਰੀਕ ਹੈ। ਇਹ ਤਾਂ ਫੇਰ ਨੂਣ ਵਾਲੀ ਹੈ, ਨੂਣ ਵਾਲੇ ਡਲੇ ਨੂੰ ਅੱਗੇ ਚੌਣੇ ਹੁੰਦੇ ਸੀ ਜਦੋਂ ਟੱਕੀਆਂ ਪਈਆਂ ਹੁੰਦੀਆਂ ਵਾਲੀ, ਚੌਣੇ ਵਾਲੇ ਥਾਂ ਕੋਈ ਪਰਉਪਕਾਰੀ ਦਾਨ ਦੀ ਸ਼ਕਲ ਵਿੱਚ ਲਿਆ ਕੇ ਮਨ ਸਾਰੇ ਦਾ ਨੂਣ ਦਾ ਡਲਾ ਪੁਰਾਣਾ ਖੁੰਡ ਲਿਆਉਣਾ ਕੋਈ, ਉਹ ਗੱਡ ਕੇ ਆਲੇ ਦੁਆਲੇ ਹਿੱਲਣ ਚੱਲਣ ਤੋਂ ਸਮਾਰ ਕੇ ਕੀਲੇ ਕੱਢ ਦੇਣੇ, ਉਹਦੇ ਉੱਤੇ ਨੂਣ ਰੱਖ ਦੇਣਾ। ਉਹ ਡੰਗਰਾਂ ਨੇ ਚੱਟੀ ਜਾਣਾ, ਉਹਦੇ ਉਹਨੂੰ ਭੁੱਖ ਲੱਗਦੀ ਚੰਗੀ, ਬਾਹਰ ਚਾਰ ਚੰਗੇ ਲੈਂਦੇ ਤੇ ਉਹ ਚੱਟ ਚੱਟ ਕੇ ਹੀ ਮੁਕਾ ਦੇਣਾ ਉਹਨਾਂ ਨੇ। ਹੁਣ ਉਹ ਪੱਥਰ ਹੈ ਕੌੜਾ ਹੋਣ ਕਰਕੇ ਉਹਨੂੰ ਚੱਟੀ ਜਾਂਦੇ ਆ, ਜੇ ਹੁਣ ਪੱਥਰ ਦਾ ਵੱਟਾ ਰੱਖ ਦਿਓ ਤਾਂ ਉਹਨੂੰ ਤਾਂ ਨਹੀਂ ਛੱਡਦੇ। ਭਗਤੀ ਹੈ ਅਲੂਣੀ ਸਿਲ, ਸਿਲ ਪੱਥਰ ਉਹਦਾ ਇੱਕੋ ਹੀ ਨਾਂ ਹੈ ਦੋਹਾਂ ਦਾ। ਫਿਰ ਇਹ ਅਲੂਣੀ ਸਿਲ ਹੈ, ਇਹਨੂੰ ਕੋਈ ਖਾਸ ਭਾਗਾਂ ਵਾਲਾ ਚੱਖਦਾ ਨਹੀਂ, ਇਹ ਬ੍ਰਹਮ ਵਿੱਦਿਆ ਨਹੀਂ ਪੜ੍ਹੀ ਜਾਂਦੀ, ਕਿਸੇ ਨੂੰ ਮਿਲਣਾ ਦਾ ਕੱਖ ਨਹੀਂ। ਹੁਣ ਇੱਥੇ ਸਾਰੀ ਸਿੰਘ ਨੂੰ ਵੀ ਪਤਾ ਵੀ ਜਿਹੜੇ ਬੱਚੇ ਮੇਰੇ ਨਾਲ ਆਏ ਨੇ 10 ਨੇ ਜਾਂ 5 ਨੇ, ਸਾਰੇ ਤਾਂ 20 ਨੇ, ਇੱਥੇ ਵੀ ਨੇ, ਨੰਦਨ ਵੀ ਨੇ, ਦਿੱਲੀ ਵੀ ਨੇ, ਸਿਆੜ ਵੀ ਨੇ, ਟੈਪੀ ਵੀ ਨੇ। ਟੈਪੀ ਇੱਕ ਹੈ, ਨੰਦਨ 'ਚ 10 ਹੋਣਗੇ, ਉਹਨਾਂ ਦਾ ਕੰਮ ਜ਼ਿਆਦਾ ਹੈ, ਕਥਾ ਕੀਰਤਨ ਦਾ ਵੀ ਤਕੜਾ, ਚੰਗਾ ਸੰਗੀਤ ਸੰਗਤ ਚੰਗੀ ਜੁੜਦੀ ਹੈ, ਅਤੇ ਨਾਲ ਖੇਤੀ ਦਾ ਵੀ ਹੈ, 24-25-30 ਕਿੱਲੇ ਹੋਣਗੇ ਖੇਤੀ ਦੇ ਤਾਂ ਸਾਰੇ 30 ਹੋਣਗੇ, 40 ਕੁ ਗੁਰਦੁਆਰੇ 'ਚ ਆ ਗਏ, 10-12, 2 ਨਦੀ ਲੈ ਗਈ ਸੀ, ਇੱਕ ਤੀ ਛੱਡ ਗਈ, 2 ਸਾਲ ਉਹ ਬਿਲਕੁਲ 30 ਫੁੱਟ ਤਾਈਂ ਥੱਲੇ ਖਾਰ ਪਾ ਕੇ ਲੈ ਗਈ ਤੀ, ਉਸ ਰੋਡ ਤੋਂ ਵਿੱਚ ਨੀਚੇ ਗੁਰਦੁਆਰਾ ਲੈ ਜਾਂਦੀ, ਗੁਰਦੁਆਰਾ ਕੀਲਾ ਕੁ ਕਹਾਂ ਰਹਿ ਗਿਆ ਸੀ, 3 ਕੀਲੇ ਤੇ ਪਹਿਲਾਂ, ਹੁਣ 2 ਫਿਰ ਛੱਡ ਗਈ ਪਿਛਲੇ ਸਾਲ 'ਚ, ਪਾਣੀ ਚੜ੍ਹਦਾ ਬਹੁਤ ਗਿਆ। ਗੁਰਦੁਆਰੇ ਦੇ ਉੱਪਰ ਲੰਗਰ ਦੇ ਬਰਾਂਡਾ ਪਾ ਲਿਆ ਸੀ ਪਿਛਲੇ ਸਾਲ, ਉਹਨੂੰ ਕੰਮ ਦੇ ਦਿੱਤਾ ਸੁੱਤੇ। ਮੈਂ ਤਾਂ ਕਹਿੰਦਾ ਇੱਥੇ ਜਿੱਕਣ ਕਹਿੰਦਾ ਐਵੇਂ ਕਹਿੰਦੇ ਵੀ ਕਾਹਨੂੰ ਤੁਸੀਂ ਵਧਾਈਆਂ ਨੂੰ, ਇੱਥੇ ਕੋਈ ਚੋਰ ਰਹਿਣਗੇ, ਠੱਗ ਰਹਿਣਗੇ, ਸਾਧੂ ਤਾਂ ਦੁਨੀਆ ਦੇ ਭਾਲਿਆ ਨਹੀਂ ਲੱਭਦਾ। ਜੇ ਅਸੀਂ ਕਹੀਏ ਵੀ ਸਾਰੀ ਦੁਨੀਆ ਮਾਸਟਰ ਹੁੰਦੀ ਹੈ, ਲਾ ਹੀ ਦਿੰਦੇ ਨੇ ਸਿਫਾਰਸ਼ਾਂ, ਨਾ ਸਾਰੇ ਪੜ੍ਹੇ ਨਹੀਂ ਇੰਨੇ ਹੁੰਦੇ ਜਿਹੜੇ ਬੱਚਿਆਂ ਨੂੰ ਪੜ੍ਹਾ ਦੇਣ ਸਾਰੇ, ਫਿਰ ਉਹ ਤਾਂ ਫਿਰ ਵੀ ਪੈਸੇ ਲੈਣੇ ਨੇ, 4 ਮਿੰਟ ਕਰੂਗਾ, ਉਹ ਕੌੜੀ ਛਿਲ ਹੈ ਉਹਨੂੰ ਚੱਟ ਲੈਂਦੇ ਨੇ। ਇਹਦੇ ਵਿੱਚ ਹੁਣ ਮਿਲਣਾ ਕਿਸੇ ਨੂੰ ਕੁਛ ਨਹੀਂ, ਮਰਜ਼ੀ ਅੱਜ ਚਲਾ ਜਾਏ, ਭਗਤੀ ਦਾ ਸ਼ੌਂਕ ਹੈ ਉਹਦਾ, ਤਨਖਾਹ ਕਿਸੇ ਦੀ ਨਹੀਂ। ਭਾਵੇਂ ਇਸ ਵਕਤ ਕਦਰ ਕਿਸੇ ਜੇ ਦਿਲ ਲਾ ਕੇ ਦੇਖੀਏ ਤਾਂ ਘਰਾਂ ਵਿੱਚ ਆਰਾਮ ਨਹੀਂ ਹੈ, ਇੱਥੇ ਕਿਸੇ ਨਾਲ ਲੜਨਾ ਹੈ ਹੀ ਨਹੀਂ, ਅਤੇ ਬੱਚਿਆਂ ਨੇ ਆਪਸ ਵਿੱਚ ਨਹੀਂ ਲੜਨਾ, ਕਿਸੇ ਪ੍ਰਾਈਵੇਟ ਨਾਲ ਨਹੀਂ ਮਿਲਣਾ, ਸਾਰਿਆਂ ਨੇ ਸਤਿਕਾਰ ਕਰਨਾ। ਇੱਥੇ 4 ਕੁ ਸਿੰਘ ਹੋਣਗੇ, 2 ਅਣਮਿੰਟ ਨੇ, 2 ਹੀ ਗਾਹਾਂ, ਇਹ ਮਾਵਾਂ ਦੇ ਛੱਡੇ ਹੋਏ ਨੇ, ਮਾਂ ਬਾਪ ਦੇ ਦੋਹਾਂ ਦੇ ਰਲ ਕੇ ਵੀ ਇਹ ਭਗਤੀ ਕਰਨਗੇ ਜੀ ਤੁਹਾਡੇ ਕੋਲ। ਜਿਹੜੇ ਜਿਹੜੇ ਇਸ ਰੋਟ ਅਰਦਾਸ ਨਾਲ ਆਏ ਹੋਏ ਨੇ ਉਹ ਚਾਹ ਨਹੀਂ ਪੀਂਦੇ, ਕਿਉਂਕਿ ਮੈਂ ਨਹੀਂ ਪੀਂਦਾ, ਹਰਨੇਕ ਵੀ ਨਹੀਂ ਪੀਂਦਾ, ਹੋਰ ਸਾਰੀ ਸੰਗਤ ਪੀਂਦੀ ਹੈ, ਗ੍ਰਿਸ਼ੀ ਵੀ ਪੀਂਦੇ ਨੇ, ਸਾਡੇ ਘਰ ਦੇ ਵੀ ਪੀਂਦੇ ਨੇ, ਮੈਂ ਪੀਂਦਾ ਸੀ ਜਦ ਘਰ ਸੀ, ਜਦ ਤੇ 47 ਤੋਂ ਬਾਹਰ ਨਿਕਲਿਆ ਉਦੋਂ ਤਾਂ ਫਿਰ ਵੀ ਇਹ ਮੈਂ ਸੁਣਦੀ, ਮੈਂ ਦੇਖ ਚੁੱਕਿਆ ਸੀ ਅੰਮ੍ਰਿਤਸਰ ਵਾਲੇ ਜਿਹੜੇ ਇਤਿਹਾਸਿਕ ਗੁਰਦੁਆਰੇ ਤੇ ਉਹਨਾਂ ਦੇ ਚਰਬ ਕੇ ਜਾਂਦਾ ਤਾਂ ਉਹ ਪੂਰਾ ਕਾਨੂੰਨ ਸਰਕਾਰੀ ਵਰਤਦੇ ਨੇ, ਉਹਨਾਂ ਨੇ ਚਾਹ ਪਿਲਾਉਣੀ ਆਏ ਗਏ ਨੂੰ 2-2-3-3 ਹਜ਼ਾਰ ਰੁਪਏ ਜ਼ਮੀਨ ਹੈ ਇੱਕ ਇੱਕ ਗੁਰਦੁਆਰੇ ਨੂੰ ਬਹੁਤ ਸਾਰੀ, ਚਾਹ ਪਿਲਾਉਣੀ ਨਹੀਂ, ਚਾਹ ਬੰਦ ਹੈ ਉੱਥੇ, ਪਿਲਾਉਣੀ ਚਾਹ ਹੈ ਲਿਖਣੀ ਦੇਗ। ਇਸ ਮਹੀਨੇ ਵਿੱਚ ਜਿਹੜਾ ਖਰਚਾ, ਖਰਚ ਤਾਂ ਉਸੇ ਪੱਟਿਆਂ ਪੈਸਿਆਂ 'ਚ ਆਉਣਾ ਹੈ, ਸਾਰਾ ਕੰਮ ਕਾਨੂੰਨੀ ਹੈ ਉੱਥੇ, ਇਸ ਰੁੱਟ ਤਾਂ ਆਪਣੇ ਹੈ ਨਹੀਂ ਵੀ ਇੱਕ ਸਿੰਘ ਬੈਂਕ 'ਚ ਧਰ ਆਉਂਦਾ ਦੂਆ ਚੱਕ ਲਿਆਉਂਦਾ, ਇਹ ਤਾਂ 1-2 ਸ੍ਰੀ ਨਾਲ ਜਿਹੜੀ ਪੂਰੇ ਜ਼ਿੰਮੇਵਾਰੀ ਹੈ ਉਹ ਪੂਰਾ ਸਾਂਭ ਕੇ ਰੱਖਦੇ ਨੇ, ਉਹ ਗੁਰਮੁਖ ਹੈ, ਇੱਥੇ 2 ਰੁਪਈਆ 'ਚ ਹੋ ਜਾਣਾ, 2 ਹੀ ਤਰ ਕੇ ਫਿਰ ਨੌਕਰੀ 'ਤੇ ਜਾਊ, ਬੈਂਕ 'ਚ ਧਰੂ ਪਹਿਲਾਂ ਸਾਰਿਆਂ ਦਾ ਵੀ ਪ੍ਰਧਾਨ ਸਾਹਿਬ ਆ ਵੀ ਵੀ ਹਾਲ ਤਾਂ ਇਹ ਕਿਸੇ ਨੂੰ ਪਤਾ ਨਹੀਂ ਲੱਗਿਆ ਹੈ ਵੀ ਇਹਨਾਂ ਦੇ ਕੌਣ ਚੌਧਰੀ ਹੈ, ਕੌਣ ਸੇਵਾਦਾਰ ਹੈ, ਨਾ ਕਿਸੇ ਨੇ ਗੱਲ ਦਾ ਸਵਾਲ ਕੀਤਾ ਹਾਲ ਤਾਂ ਵੀ 5-6 ਸਾਲ ਦਾ ਆਹੀ ਲੱਗਿਆ ਜਾਂਦਾ ਹੈ, ਪਤਾ ਹੀ ਨਹੀਂ ਵੀ ਕੌਣ ਹੈਗਾ ਪ੍ਰਧਾਨ, ਕੌਣ ਨਹੀਂ ਪੁੱਛਿਆ ਤਾਂ ਪਤਾ ਲੱਗਦਾ ਵੀ ਭਾਈ ਸਾਹਿਬ ਹੋਣੀ ਐਕਚੁਲੀ ਤਾਂ ਖਣੀ ਜਮਾ ਹੀ ਨਹੀਂ ਹਨ, ਪਹਿਲਾਂ 2 ਨੰਬਰ 'ਤੇ ਤੇ ਜਰਨੈਲ ਸੁਣੀ ਨੇ, ਇਹ ਵੀ ਦੂਸਰਿਆਂ ਦੇ ਪੁੱਛਣ ਕਰਨ ਨੂੰ ਹੈ, ਇਹੋ ਜਿਹੀ ਗੱਲ ਤਾਂ ਕੋਈ ਹੈ ਹੀ ਨਹੀਂ ਵੀ ਕਿਸੇ ਨੂੰ ਹੁਕਮ ਕਰਦਾ ਹੋਵੇ ਤੂੰ ਐਂ ਨਹੀਂ ਕਰਦਾ ਐਂ ਨਹੀਂ ਕਰ ਬਈ, ਇਹ ਤਾਂ ਪ੍ਰਧਾਨ ਕੋਲ ਨਹੀਂ ਹੈ, ਸੇਵਾ ਜੀ ਨਹੀਂ ਹੋ ਸਕੇ, ਅਤੇ ਸੇਵਾ ਵਾਲਾ ਜੀ ਇਹਨਾਂ ਦਾ ਮੂਹਰੇ ਰੱਖਿਆ, ਇਹਨਾਂ ਦਾ ਕੋਈ ਇੰਤਜ਼ਾਮ ਇਸ ਤਰ੍ਹਾਂ ਬਣਾਇਆ ਹੋਇਆ, ਜਿਹੜਾ ਇਹਨਾਂ ਨੇ ਕੰਟੀਟੀਊਸ਼ਨ ਬਣਾਇਆ ਰਾਜ ਪ੍ਰਬੰਧ ਦਾ, ਜੁਮਾ ਜਿਨ ਤਾਜੀ ਰਾਜ ਕਹਿੰਦੇ ਨੇ, ਕੰਟੀਟੀਊਸ਼ਨ ਵੀ ਉਸ ਨੂੰ ਕਿਹਾ ਜਾਂਦਾ, ਇੱਥੇ ਵੀ ਉਹ ਕਿਹਾ ਕੈਂਟੀਟੀਸ਼ਨ ਮਿਸ਼ਨ ਅਸੂਲ ਹੈ ਵੀ ਜੋ ਸਿਆਰ ਵਰਤਦਾ ਹੈ ਜਿਸ ਟਾਈਮ 'ਤੇ ਉੱਠਣਾ, ਜਿੰਨੀ ਬੰਦਗੀ ਕਰਨੀ, ਗੁਰੂ ਸਾਹਿਬ ਨੂੰ ਨਿਰੰਕਾਰ ਮੰਨਣਾ, ਵੀ ਇਹ ਉਹ ਮੰਨਿਆ ਜੂ ਜਿਹੜਾ ਉੱਥੇ ਮਨ ਹੁੰਦਾ ਹੈ। ਜਿਹੜੇ ਜਿਹੜੇ ਇੱਥੇ ਦੇ ਗੁਰਦੁਆਰਿਆਂ ਨੇ, ਦਿੱਲੀ ਹੈ, ਹੋਰ ਹੈ, ਵੀ ਜਿਹੜਾ ਕੁਛ ਉੱਥੇ ਹੁੰਦਾ ਟਾਈਮ ਦੇ ਨਾਲ ਉਹੀ ਕੀਤਾ ਜਾਊ। ਕਿਉਂਕਿ ਜਿਹੜਾ ਨਾਨਕ ਸਰ ਵਾਲਾ ਹੈ ਉਹ ਹੁਣ ਸਾਨੂੰ ਪਹਿਲਾਂ ਹੀ ਵੱਡੇ ਵੱਡੇ ਜਵਾਬ ਦੇ ਗਏ, ਸਾਡਾ ਉਹਨਾਂ ਨਾਲ ਹੁਣ ਤਲਕ ਨਹੀਂ ਵੀ ਉਹ ਕਿਵੇਂ ਵਰਤੇ ਨੇ। ਫਿਰ ਨਾਲ ਉਹ ਇਕੱਠੇ ਨਹੀਂ, ਤਿੰਨ ਸਰੀਰ ਨੇ, ਤਿੰਨਾਂ ਦੀ ਮਰਜ਼ਾਦਾ ਆਪੋ ਆਪਣੀ ਹੈ। ਦੂਜੇ ਨੂੰ ਕਹਿ ਨਹੀਂ ਸਕਦਾ ਵੀ ਤੂੰ ਐਂ ਨਹੀਂ, ਐਂ ਕਰ, ਵਰਤਾਓ ਹੈਗਾ। ਇੱਕ 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 ਦਿਨ ਕੀਰਤਨ ਕਰਦੇ ਨੇ, ਤੀਜੇ ਦਿਨ ਆਪਣੀ ਵਾਰੀ ਨਾਲ ਉਹਦੇ ਵਿਹੰਗਮ ਕਰਨਗੇ, ਉਹਨਾਂ ਦੇ ਵਿਹੰਗਮ ਕਰਦੇ ਨੇ। ਆਪ ਉਹ ਮਹੰਤੀ ਨੇ, ਆਪਣੇ ਇੱਥੇ ਮਹੰਤ ਦਾ ਵੀ ਡਿਗਰੀ ਕੋਈ ਨਹੀਂ ਹੈ। ਬੋਲਦਾ ਕਰਕੇ ਮੈਨੂੰ ਕਹਿ ਲਓ ਵੀ ਸੰਤ ਕਹਿ ਲੈਂਦੇ ਨੇ, ਹੋਰ ਕਿਸੇ ਪੈਸਾ ਫੜਨ ਦੀ, ਕਿਸੇ ਨੂੰ ਹਕੂਮਤ ਕਰਨ ਦੀ ਕੋਈ ਨਹੀਂ। ਅਤੇ ਇਹ ਬੱਚਿਆਂ ਨੇ ਨਹੀਂ ਕਦੇ ਕਹਾਇਆ ਇੱਥੇ ਨੇ ਇਹਨਾਂ ਨੇ ਵੀ ਤੁਸੀਂ ਭਾਈ ਵਿਹਲੀ ਰਹਿੰਦੇ ਹੋ। ਇਹਨਾਂ ਦੀ ਆਪਣੀ ਡਿਊਟੀ ਇਹੋ ਜਿਹੀ ਹੈ, ਪਾਠ ਦੇ ਉੱਤੇ ਪਹਿਲਾਂ ਹੀ ਤਕਸੀਮ ਕਰ ਲੈਣਾ, ਭਾਈ ਇਹਨਾਂ ਨੇ ਪਾਠ ਆਉਂਦਾ ਇਸ ਵੇਲੇ ਕਰਨਾ ਹੈ, ਵਿਹਲ ਹੈ ਨਹੀਂ। ਜੇ ਜਾਣਾ ਹੈ ਤਾਂ ਜਥੇਦਾਰ ਨੂੰ ਪੁੱਛ ਕੇ ਜਾਣਾ, ਜੇ ਬਾਜ਼ਾਰ ਕੋਈ ਕੰਮ ਪੈ ਵੀ ਗਿਆ ਬੰਦੇ ਨੂੰ, ਪੂਰਾ ਘੰਟਾ ਉਹ ਰਾਜਕਣ ਫੌਜੀਆਂ ਦਾ ਹੁੰਦਾ। ਅਤੇ ਇਸ ਦੇ ਵਿੱਚ ਅਲੂਣੀ ਸਿਰ ਹੈ, ਜਿੰਨਾ ਚਿਰ ਸ਼ੌਂਕ ਹੈ ਰਹੇ ਦੁੱਖ ਅਭਿਸ਼ੇਕ ਕਰਨ ਚਲਾ ਜਾਏ। ਇੱਥੇ ਰਾਹ 'ਚ ਨਾ ਕਿਤੇ ਨਹੀਂ ਕਿਹੜਾ ਮਾਪਿਆਂ ਨੇ ਛੱਡਿਆ, ਤੂੰ ਮਾਪਿਆਂ ਕੋਲ ਜਾ ਰਿਹਾ, ਉਹਨਾਂ ਕੋਲ ਜਾ ਕੇ ਕੰਮ ਕਰ ਲੈ, ਫਿਰ ਕਿਤੇ ਭੇਜ ਦੇਣ। ਇੱਥੋਂ ਕਿਹੜਾ ਉਹਨੂੰ ਕੁਛ ਚਲਾ ਜੀ, ਕੋਈ ਗਿਆ ਨਹੀਂ ਹਾਲ ਤਾਈਂ, ਉਹ ਚਾਹ ਨਹੀਂ ਪੀਂਦੇ ਹੁਣ। ਜਿੰਨੇ ਜਿਹਨੇ ਇਸ ਰੁੱਟ ਉਹਨਾਂ ਨੇ ਬਹਾਨਾ ਜਿਹਾ ਤੋਰ ਲਿਆ, ਖਿੱਚੀ ਤਾਂ ਬਲਾ ਸੀ ਰੂੜ ਸੀ ਉਹਨੇ, ਕਿੰਨੀਆਂ ਇਹ ਮਾਈਆਂ ਲੈ ਜਾਂ, ਮੇਰਾ ਮੁੰਡਾ ਰੱਖ ਲਓ ਜੀ, ਮੇਰਾ ਮੁੰਡਾ ਰੱਖ ਲਓ ਜੀ। ਕਹਿੰਦਾ ਵੀ ਰੱਖੂਗਾ ਮੈਂ ਬਾਬਾ ਜੀ ਪੁੱਛ ਕੇ, ਪਰ ਜੇ ਤੁਸੀਂ ਇੰਨੇ ਮੁੰਡੇ ਛੱਡਣੇ ਨੇ ਤਾਂ ਫਿਰ ਮਾਂ ਲਿਆਓ ਨਾਲ, ਵੀ ਅੱਗੇ ਬਾਹਮਣ ਜਿਹੜਾ ਕੋਈ ਚੀਜ਼ ਦਾਨ ਕਰਦੇ ਨਾਲ ਮਾਂ ਦਿੰਦੇ ਹੁੰਦੇ। ਹੁਣ ਇਹ ਸਾਰਿਆਂ ਦਾ ਇਸ ਰੋਟੀ ਟਕਸਾਲ ਚੱਲੀ ਹੈ ਵੀ ਤੂੰ ਭਾਈ ਮਾਂ ਦੇ ਕੇ ਆਏ, ਇਹਦਾ ਦਾਖਲਾ ਵੀ ਉੱਥੇ ਮਾਂ ਦੇਣ ਦਾ ਹੈ। ਅਤੇ ਵੀ ਮਾਂ ਦੇ ਕੇ ਆਇਆ ਅਤੇ ਗੁਰੂ ਕੇ ਮੂਹਰੇ ਅਰਦਾਸ ਕਰਕੇ ਵੀ ਮੈਂ ਜ਼ਿੰਦਗੀ ਨਾਲ ਰਹੂੰ, ਚਾਹੇ ਭੁੱਖੇ ਰਹਿਣ, ਚਾਹੇ ਇਹ ਮੱਖਣ ਛਕਣ, ਨਾ ਉਹਦਾ ਛਕਣਾ ਹੈ, ਨਾ ਜਿੱਥੇ ਕਹਿਣ ਉੱਥੇ ਰਹਿਣਾ, ਬੰਦਗੀ ਕਰਨੀ ਹੈ, ਜਿਸ ਤਰ੍ਹਾਂ ਵੀ ਵਿਹਾਰ ਹੋਊਗਾ ਮੈਨੂੰ ਦੇਣਗੇ, ਮੈਂ ਜਿਹਾ ਜਿਹੀ ਲਾਇਕ ਹਾਂ। ਹਾਲਤਾਂ ਕੋਈ ਵਿਗੜ ਨਹੀਂ, ਪਿਆਰਿਆਂ ਦੇ 20-22 ਸਰੀਰ ਨੇ, ਜਿੱਥੇ ਜਿੱਥੇ ਰਹਿੰਦੇ ਨੇ। ਇਹ ਵਧਾ ਤਾਂ ਦੇਣ ਨਾਲ ਮੈਨੂੰ ਤਕਲੀਫ ਹੁੰਦੀ ਹੈ ਵੀ ਉਹ ਆਏ ਸੀ ਸੰਗਤ ਕਰਨ, ਹੁਣ ਨੇਕ ਨੇ ਗੁਰਦੁਆਰੇ ਬਣਾਉਣੇ ਵਾਲੇ, ਤਾਂ ਉਹਨਾਂ ਦੇ ਵਿੱਚੋਂ ਵੰਡ ਕੇ ਬਿਠਾਲੇ ਹੋਏ ਨੇ। ਸੰਗਤ ਤਾਂ ਉਹਨਾਂ ਨੂੰ ਗਾਹਾਂ ਹੋਣ ਦਾ ਸਾਧਨ ਨਹੀਂ ਮਿਲਿਆ ਵੀ ਜੇ ਹੁਣ ਮੈਂ ਅੱਧੀ ਰਾਤ ਉੱਠਦਾ ਵੀ ਉੱਠੇ, ਉਹਨਾਂ ਨੂੰ ਵਿਚਾਰਿਆਂ ਨੂੰ ਕਹੀਏ ਕਿ ਅੱਧੀ ਰਾਤ ਉਹ ਪਹਿਣ ਤਾਂ ਕਿਸੇ ਵੇਲੇ ਉੱਠਣ, ਟਕਸਾਲ ਤਾਂ ਕੋਈ ਹੈ ਨਹੀਂ ਉਹਨਾਂ ਨੂੰ, ਤਾਂ ਪਾਠ ਕਿਤੇ ਘਰ ਆ ਗਿਆ ਕਿਤੇ ਬਾਹਰ ਆ ਗਿਆ, ਪਾਠ ਬਣੇ ਹੀ ਰਹਿੰਦੇ ਨੇ, ਉਹ ਆਪੇ ਹੀ ਨਹੀਂ ਪੈਂਦੇ। ਫਿਰ ਉਹਨੂੰ ਮੈਨੂੰ ਕਹਿਣ ਦਾ ਤਲਕ ਨਹੀਂ ਪਿਆ, ਮੇਰੇ ਕਹਿਣ ਥਾਈ ਨਾ ਕੋਈ ਇੰਨੀ ਅਵਸਥਾ ਥਾਈ ਪਹੁੰਚਿਆ। ਫਿਰ ਤੁਹਾਡੇ ਹੁਕਮ ਨਾਲ ਹੀ ਉੱਠਣਾ ਬੈਠਣਾ, ਉਹ ਕਾਕਾ ਹੈਗਾ ਉਹ ਪਾਠ ਨਹੀਂ ਕਰਨ ਜਾਣਦਾ, ਉਹਨੂੰ ਇਹ ਵਜ਼ੀਰ ਲਿਆਇਆ, ਮੈਂ ਤਾਂ ਲਿਆਉਂਦਾ ਨਹੀਂ ਸੀ ਕਿਉਂਕਿ ਵਿਆਹਿਆ ਹੈ, ਉਹ ਵਿਆਹੇ ਹੋਏ ਦਾ ਸ਼ਰਾਪ ਸਾਡੇ ਸਿਰ 'ਤੇ ਪੈਂਦਾ ਬੀਬੀ ਦਾ, ਉਹ ਸ਼ਾਦੀਸ਼ੁਦਾ ਹੈ ਵੀ ਮੈਂ ਆਪ ਉਹਨਾਂ ਚਿਰ ਨਹੀਂ ਘਰੋਂ ਨਿਕਲਿਆ, ਜਿੰਨਾ ਚਿਰ ਸ਼ਾਦੀਸ਼ੁਦਾ ਸੀ, ਜਿੰਨਾ ਚਿਰ ਗ੍ਰਿਸ਼ਤੀ ਡਿਊਟੀ ਦਿੱਤੀ ਹੈ। ਵੈਸੇ ਤਾਂ ਜਾਜੀ ਹੁੰਦੇ ਸੀ, 47 'ਚ ਤੁਰਿਆ ਮੈਂ, ਪਰ ਜਦ ਉਹ ਅਵਸਥਾ ਆਪਣੀ ਪੂਰੀ ਪਾ ਚੁੱਕੇ ਅਤੇ ਔਲਾਦ 45 ਸਾਲ ਹੁੰਦੀ ਹੈ ਬੀਬੀ ਦੇ, ਜਦੋਂ 45 ਸਾਲ ਦੇ ਸੀਗੇ ਜਦੋਂ ਮੈਂ ਬਾਹਰ ਨਿਕਲਿਆ, ਮੈਂ ਵੀ 45 ਦੇ, ਮੇਰੇ ਤੋਂ 21 ਸਾਲ ਛੋਟੇ ਨੇ। 60 'ਚ ਫਿਰ ਉਹ ਨੇਤ ਨਾਲੇ ਕਿਸੇ ਮਰਜ਼ ਨਾਲ ਗੁਜ਼ਰ ਗਏ, ਮਗਰ ਮੈਂ ਤਾਂ ਅੱਜ ਵੀ ਹੈਗਾ, 21 ਸਾਲ ਛੋਟੇ ਤੇ। ਅਤੇ ਉਹਨਾਂ ਨੇ ਮੁੜ ਕੇ ਇਹੋ ਜਿਹਾ ਸਵਾਲ ਕੀ ਵਿਹਲ ਹੀ ਨਹੀਂ ਸੀ ਇੰਨਾ ਸਵਾਲ ਕਰਨ ਦਾ, ਕਾਕੇ ਦੇ ਨਾਲ ਵੀ ਹਰ ਫਾ ਖੇਤੀ ਦੀ ਉਸੇ ਨੇ ਕਰਨੀ ਸੀ, ਪਿਤਾ ਜੀ ਫਿਰ ਸਾਲ ਕੁ ਥੋੜ੍ਹੇ ਜਿਹੇ ਢਿੱਲਾ ਰਹੇ, ਸਾਲ 'ਤੇ ਵੀ 2 ਕੁ ਮਹੀਨੇ ਜ਼ਿਆਦਾ ਢਿੱਲੇ ਰਹੇ ਨੇ, ਨਹੀਂ ਹਲ ਬਹੁਤ ਹੀ ਗੁਜ਼ਰੇ ਨੇ, 80 ਸਾਲ ਦੀ ਉਮਰ 'ਚ ਗੁਜ਼ਰੇ ਨੇ, 80ਵਾਂ ਸਾਲ ਚੜਿਆ ਹੋਇਆ ਤੇ ਉਹਨੂੰ ਸਾਰਾ ਪੂਰਾ ਨਹੀਂ ਸੀ ਹੋਇਆ ਸ਼ਾਇਦ। 32 ਦਾ ਜਨਮ ਸੀ, 32 ਦਾ ਇਹ ਮੈਨੂੰ ਪਤਾ ਨਹੀਂ ਮਹੀਨੇ ਕਿਹੜਾ ਦਾ ਸੀ, ਉਹ 3-4 ਚਾਚੇ ਤਾਏ ਦੇ ਭਰਾ ਤੇ ਆ ਸੋਚੀ, ਉਹਨਾਂ ਦਾ 3-4 ਦਾ ਹੀ 32 ਦਾ ਸੀ, 3 ਉਹ ਬਾਪੂ ਜੀ ਨਾਲੋਂ 2-2 ਮਹੀਨੇ ਵੱਡੇ ਤੇ, ਮੈਂ ਉਹਨਾਂ ਨੂੰ ਤੁਹਾਨੂੰ ਹੀ ਤਿਹਾਂ ਨੂੰ ਤਾਇਆ ਕਹਿੰਦਾ ਹੁੰਦਾ ਸੀ, ਇਹ ਬਾਪੂ ਜੀ ਛੋਟੇ ਤੇ, ਪਰ ਉਹਨਾਂ ਨੇ ਦੱਸਿਆ ਵੀ ਸਾਲ ਸਾਡਾ ਉਸੇ ਦਾ ਹੀ ਹੈ। ਉਹ ਜਿਹੜੇ ਗਾਹਾਂ ਹੁਣ ਉਹਨਾਂ ਦੇ ਮੁੰਡੇ ਨੇ, ਉਹਨਾਂ ਦੇ ਭਰਾ ਨੇ ਚਾਚੇ ਤਾਏ ਤੋਂ ਗਾਹਾਂ, ਉਹ ਮੇਤੇ 11-11 ਸਾਲ ਛੋਟੇ ਨੇ, ਉਹਨਾਂ ਦਾ 21 ਸਾਲ ਉਹਨਾਂ ਦਾ ਜਨਮ ਤਿਹਾਂ ਦਾ, 11 ਸਾਲ ਉਹਨਾਂ ਦਾ, 51 ਦਾ ਮੇਰਾ ਬਹਾਟ ਦਾ ਵਿਕਰੀ ਦਾ। ਚਲੋ ਇਹ ਤਾਂ ਵਿਹਾਰ ਦੀਆਂ ਗੱਲਾਂ ਹਨ, ਵੀ ਟਕਸਾਲ ਦੇ ਵਿੱਚ ਵਿਹਾਰ ਸੋਹਣਾ ਹੋ ਜਾਂਦਾ ਜਿਹੜਾ ਆਮ ਤੌਰ 'ਤੇ ਆਪਣੇ ਪਿੰਡ ਦੀ ਇਹ ਰਿਵਾਜ ਨਗੌਰ ਸੀ, ਗ੍ਰੰਥਾਂ ਦੀ ਗੱਲ ਨਹੀਂ, ਸੁਤਸ਼ ਦੀ ਜਿਹੜੀ ਘਰਾਂ ਦੇ ਸੁਧਾਰਨ ਵਾਸਤੇ ਚਲੀ ਜਾਂਦੀ ਹੈ ਵੀ ਘਰ ਬੁੜੀਆਂ ਦੇ 9 ਮਰਦਾਂ ਦੇ ਘਰ ਜਿਹੜਾ ਸਾਹਮਣੇ ਹੁੰਦਾ ਨੇਕ ਬੀਬੀ ਦੇ ਹੁੰਦਾ, ਨੇਕ ਬੀਬੀ ਹੋਵੇ, ਬਲਕਿ ਤਾਂ ਮੈਨੂੰ ਇਹ ਕਹਿੰਦੀ ਮੇਰੀ ਦਾਦੀ ਉਹ ਹੁੰਦੀ ਉਹੀ ਪੜ੍ਹਾਉਣ ਪਾਲਦੀ ਸੀ, ਮਾਤਾ ਤਾਂ ਪਿਤਾ ਨਾਲ ਮਦਦ ਕਰਦੀ ਸੀ ਖੇਤੀ ਦੀ, ਉਹਨੇ ਜਾਂ ਟੇਰਨਾ ਜਾਂ ਮੈਨੂੰ ਖਿਲਾਉਣਾ, ਮੈਂ ਇਕੱਲਾ ਹੀ ਸੀ ਉਹਨਾਂ ਦੇ, ਜੰਮਿਆ ਹੀ ਇਕੱਲਾ, ਬੀਬੀ ਸੀਗੀ ਛੋਟੀ ਤੇ ਉਹ ਖਾਸ ਘਲਾਉਣੀ ਨਹੀਂ ਪਈ ਬਹੁਤ ਸਭ ਮੈਂ ਤਾਂ ਖਾਸਾ ਹੀ ਲਿੱਤੀ ਤੀ ਉਹ ਬਹੁਤ ਨੇਕ ਤੀ ਮੇਰੇ ਤੋਂ 5 ਸਾਲ ਛੋਟੀ ਤੀ ਉਹ ਤਾਂ 11 ਦਾ ਜਨਮ ਤੀ ਮੇਰਾ 6 ਦਾ ਅਤੇ ਥੋੜ੍ਹੀ ਜਿਹੀ ਫੈਮਿਲੀ ਸੀ ਉਹ ਛੋਟੀ ਜਿਹੀ ਦੇ ਵਿੱਚ ਉਹ ਬੁੜੀ ਸੀ ਪ੍ਰਧਾਨ ਬਾਬਾ ਗੁਜ਼ਰ ਗਿਆ ਸੀ ਪਲੇਗ ਵਿੱਚ ਘਰ ਦਾ ਕੰਮ ਪਿਤਾ ਜੀ ਸਾਧੂ ਤੇ ਇਹਨਾਂ ਨੇ ਚਲਾਇਆ ਇਹ ਕਈ ਵਾਰ ਬਲਦਾ ਨਾ ਮੰਗਦੇ ਹੁੰਦੇ ਜੇ ਬਲਦਾ ਨੂੰ ਸ਼ਾਮ ਨੂੰ ਦਾਣਾ ਨਾ ਦੇਵੇ ਤੇ ਕਹਿੰਦੇ ਮੈਂ ਨਹੀਂ ਰੋਟੀ ਖਾਣੀ ਹੋਰ ਤਾਂ ਇਹਦੇ ਬਾਅਦ ਗੁੱਸਾ ਹੀ ਨਹੀਂ ਸੀ ਜਾਣਦਾ ਕਿਤੇ ਕਹਿੰਦੇ ਮੈਂ ਰੋਟੀ ਜਦ ਖਾਊਂ ਮੈਂ ਸਵੇਰ ਦੇ ਪੁਰਾਣੀ ਹੇਠ ਧਰੇ ਹੋਏ ਨੇ ਇਹ ਇਹਨਾਂ ਨੂੰ ਪਹਿਲਾਂ ਪਾਵਾਂ ਇੱਕ ਇੱਕ ਪੇੜੀ ਦਿਓ ਨਾਲੇ ਪੇੜੀ ਦਿਓ ਦਾਣੇ ਦੀ ਨਾ ਕੱਖ ਮੈਂ ਪਾਉਣੇ ਕੱਖ ਤਾਂ ਮੈਂ ਆਪੇ ਪਾਊਂ ਦਾਣਾ ਦਿਓ ਉਹ ਦਾਣਾ ਮੰਗਦੇ ਦੇ ਘਰ ਚਾਹੇ ਕਰਜ਼ਾ ਹੈ ਚਾਹੇ ਪੈਸੇ ਕੋਲਣੇ ਇਹਨਾਂ ਨੇ ਨਹੀਂ ਪੁੱਛਿਆ ਉਹਨਾਂ ਨੇ ਸੋਹਣਾ ਵਿਹਾਰ ਚਲਾਇਆ ਉਹ ਗੁਜ਼ਰ ਗਏ ਅਤੇ ਉਲਾਹਾਟ ਵਿੱਚ ਪਈ ਸੀ ਪਲੇਗ ਅਤੇ ਮੈਂ ਜਾ ਕੇ ਬਾਹਟ 'ਚ 3-4 ਸਾਲ ਮਗਰੋਂ ਮੇਰੇ 15 ਸਾਲ ਨਾ ਹੁੰਦੇ ਤੱਕ ਉਹ ਕੰਮ ਕਰਦੀ ਰਹੀ 17-18 ਸਾਲ ਕੰਮ ਕੀਤਾ ਫਿਰ ਮੈਨੂੰ ਵਾਰਸ ਹੋਏ ਅਤੇ 15 ਸਾਲ ਦਾ ਸੀ ਮੈਂ 20 'ਚ ਜਦ ਮੇਰੀ ਸ਼ਾਦੀ ਸੀ ਉਦੋਂ ਮੈਂ ਸੋਹਣਾ ਆਪ ਲਿਆ ਫਿਰ ਨਹੀਂ ਉਹ ਗਏ ਇਹ ਵੀ ਇੱਕ ਵੱਡੇ ਪੁਰਸ਼ਾਂ ਕੋਲ ਬੈਠਣ ਦੀ ਵਡਿਆਈ ਹੈ ਵੀ ਜੇ ਮਰਦ ਬਾਰਿਸ਼ ਹੋਵੇ ਫਿਰ ਬੀਬੀ ਸ਼ਹਿਰ ਕਿਉਂ ਜਾਵੇ ਆਮ ਤੌਰ 'ਤੇ ਤਾਂ ਮੁਸ਼ਤਰਕਾ ਤੌਰ 'ਤੇ ਪੁੱਛਦੇ ਨਹੀਂ ਆਦਮੀ ਨੂੰ ਵੀ ਕਿੱਥੇ ਬੈਠੀਆਂ ਬੀਬੀਆਂ ਆਪਣੀ ਮਰਜ਼ੀ ਨਾਲ ਖਰੀਦੀਆਂ ਕਿ ਆਪਣਾ ਵਿਆਹ ਸ਼ਾਦੀ ਦਾ ਪਰ ਉਹ ਨਹੀਂ ਗਈ ਦੱਸ ਦੇਣਾ ਸਭ ਕੁਛ ਕਰੋ ਵੀ ਆਹ ਚੀਜ਼ ਇਹੋ ਜਿਹੀ ਲਾਉਣੀ ਬੀਬੀ ਦੇ ਵਿਆਹ ਨੂੰ ਵੀ ਮੇਰੇ ਵਿਆਹ ਨੂੰ ਵੀ ਲਿਆ ਮੈਂ ਹੀ ਹਾਂ ਸੋਨਾ ਉਦੋਂ 22 ਰੁਪਈਏ ਸੋਨਾ ਪਾਸੇ ਦਾ ਪਾਸ ਸੀ 21 ਦਾ ਸੀ ਪਾਟਲੇ ਦਾ 1 ਘੱਟ ਸੀ ਪਾਟਲਾ 20 ਵਿੱਚ ਉਦੋਂ ਜਦ ਮੰਗਣਾ ਹੋਇਆ ਜਦ ਮੈਂ ਪੂਰਾ 15 ਸਾਲ ਦਾ ਸੀ ਮੰਗਣਾ ਹੋਇਆ ਸੀ ਚੇਤ 'ਚ ਚੇਤ ਦਾ 6 ਜਨਵਰੀ ਦਾ ਮੇਰਾ ਜਨਮ ਹੈ ਅਤੇ ਜਾ ਕੇ 6 ਮਹੀਨੇ ਮਗਰੋਂ 15.5-14 ਦਾ ਹੋ ਗਿਆ ਜਾਂ ਵਿਆਹ ਹੋਇਆ 20 'ਚ ਵਿਆਹ ਹੋ ਗਿਆ ਉਸ ਵਕਤ ਤਾਂ ਫਿਰ ਮੈਂ ਉਹ ਨਹੀਂ ਗਏ ਬਾਹਰ ਵੱਧ ਦੇਣ ਦਿੱਤੇ ਹਰੇਕ ਆਏ ਨੂੰ ਪੁੱਛਣਾ ਵੀ ਸੌਦਾ ਲੈਂਦਾ ਕਿੰਨੇ ਦਾ ਕਿਸੇ ਆਦਮੀ ਨੇ ਲੈਣਾ ਦੇਣਾ ਉਹ ਨਹੀਂ ਸੀ ਵਿਚਲਾ ਪਾਉਂਦੇ ਵੀ ਉਹਨੂੰ ਕੋਹਰਾ ਰੱਖੋ ਕਿਸ 'ਤੇ ਹਾਰਾ ਲੈਣਾ ਕਿਸੇ ਨੂੰ ਦੇਣਾ ਹੈ ਬਹੁਤ ਸੁੱਚਾ ਵਿਹਾਰ ਰੱਖਿਆ ਜੀ ਕਿਸੇ ਨੂੰ ਦੇਣਾ ਬਹੁਤ ਸੁੱਚਾ ਵਿਹਾਰ ਰੱਖਿਆ ਜੀ ਕੋਈ ਕੋਈ ਰੱਖ ਦਿਆ ਉੱਥੇ ਉਹਨਾਂ ਨੂੰ ਇਹ ਕਹਿਣ ਹੁੰਦਾ ਸੀ ਵੀ ਘਰ ਬੁੜੀਆਂ ਨੇ ਜੇ ਬੁੜੀ ਸੂਈ ਦੇ ਰਸਤੇ ਖੋਣ ਲੱਗੇ ਘਰ ਨੂੰ ਤਾਂ ਪੱਟ ਦਿੰਦੀ ਹੈ ਆਦਮੀ ਜੇ ਤੰਗੀ ਨਾਲ ਆਉਂਦਾ ਹੋਵੇ ਘਰਵਾਲੀ ਵੀ ਤੰਗੀ ਲਾਇਕ ਹੋਵੇ ਉਹ ਗ੍ਰਸਤ ਦਾ ਬੰਨ ਨਹੀਂ ਟੁੱਟਣ ਦਿੰਦੀ ਜੇ ਆਦਮੀ ਤੰਗੜੀ ਨਾਲ ਆਉਣ ਵਾਲਾ ਹੋਵੇ ਬੁੜੀ ਆਦਮੀ ਕਿੰਨਾ ਹੀ ਰਾਖਾ ਬਣ ਜਾਵੇ ਬੁੜੀ ਜੇ ਸੂਈ ਨਾਲ ਆਉਣੇ ਘਰ ਨੂੰ ਕੋਲ ਆਉਂਦੀ ਹੈ ਇੱਕ ਪਾਸੇ ਤੋਂ ਉਹਦੀ ਨਿੰਦਾ ਕਰਦੇ ਤੇ ਦੂਜੇ ਪਾਸੇ ਇਹ ਸ਼ਬਦ ਕਹਿਣ 'ਤੇ ਵੀ ਡਿੱਗੇ ਹੋਏ ਘਰਾਂ ਨੂੰ ਜੇ ਲਾਇਕ ਘਰ ਦੀ ਲੜਕੀ ਆ ਜਾਏ ਬੁੜੀ ਨੇਕ ਹੋਵੇ ਆਪਣੇ ਘਰ ਵਾਸਤੇ ਪਤੀ ਦੀ ਸੇਵਾ 'ਚ ਤਾਂ ਡਿੱਗੇ ਘਰ ਨੂੰ ਉੱਪਰ ਰੱਬ ਕੋਲ ਲੈ ਜਾਂਦੀ ਹੈ ਘਰ ਬੁੜੀਆਂ ਦੇ ਨੌ ਮਰਦਾਂ ਦੇ ਸਾਰਾ ਕੰਮ ਆਪ ਕਰਨਾ ਨੌ ਮਰਦ ਦੇ ਪਾਉਣਾ ਵੀ ਇਹਨੇ ਕੀਤਾ ਹੈ ਉਹੀ ਬਲ ਬਹਾਦਰ ਹੋਵੇਗਾ ਜਿਹੜਾ ਸਲਾਂਘਾ ਪਤੀ ਦੀ ਕਰੂ ਕੰਮ ਆਪ ਤਿੱਖਾ ਕਰੂ ਉਹਨੂੰ ਜੇ ਨਹੀਂ ਦਰਬਾਰ 'ਚ ਜਾਣ ਦੀ ਜਾਤ ਤਾਂ ਦੇ ਕੇ ਤੁਰ ਰਿਹਾ ਇਹ ਨਹੀਂ ਪਤਾ ਲੱਗਣ ਦੇਣਾ ਵੀ ਔਰਤ ਨੇ ਸਿਖਾਲ ਕੇ ਭੇਜਿਆ ਸਿਖਾਲੇ ਵਾਲਾ ਸਵਾਲ ਨਹੀਂ ਸੀ ਕਰਦੇ ਵੀ ਨੇਕ ਬੁੜੀਆਂ ਦੇ ਹੀ ਘਰ ਨੇ ਘਰ ਹੁੰਦਾ ਹੀ ਬੀਬੀ ਦਾ ਉਹਨੇ ਜਿਹੜਾ ਹੁਣ ਵਜ਼ੀਰ ਸਾਹਿਬ ਦਾ ਰਾਜ ਦੇ ਪ੍ਰਬੰਧ ਨੂੰ ਉਹਦਾ ਦੋਹਾਂ ਨਾਲ ਤਲਕ ਹੁੰਦਾ ਨਾਲੇ ਪਬਲਿਕ ਨਾਲ ਨਾਲੇ ਰਾਜੇ ਨਾਲ ਉਹਦਾ ਖਿਆਲ ਬਿਲਕੁਲ ਆਪੇ ਕੁਦਰਤ ਵੱਲੋਂ ਬੜਾ ਹੁੰਦਾ ਹੈ ਸਾਰੀ ਦੁਨੀਆਂ ਨੇ ਉਹਦਾ ਤਬਾਦਲਾ ਹੋਣਾ ਦਿਮਾਗ ਦਾ ਨਾਲੇ ਰਾਜੇ ਨਾਲ ਉਹਨੇ ਰਾਜੇ ਨੇ ਸੁਣ ਕੇ ਦੁਨੀਆਂ 'ਤੇ ਤਕਸੀਮ ਕਰਨੀ ਹੈ ਨੇਕ ਵਜ਼ੀਰ ਹੋਵੇ ਉਹ ਰਾਜ ਕਦੇ ਨਹੀਂ ਟੁੱਟਦਾ ਇਹ ਮੰਨੀ ਪ੍ਰਮੰਨੀ ਹੋਈ ਗੱਲ ਹੈ ਗ੍ਰੰਥਾਂ ਦੀ ਜਿੱਥੇ ਵਜ਼ੀਰ ਦੀ ਅਤੇ ਬਾਦਸ਼ਾਹ ਦੀ ਇੱਕ ਜਾਨ ਹੋਵੇ ਆਪਣੇ ਰਾਜੇ ਦਾ ਪੂਰਾ ਖੈਰ ਖੁਆਈ ਹੋਵੇ ਵਜ਼ੀਰ ਉਹ ਰਾਜ ਨਹੀਂ ਟੁੱਟਦਾ ਕਿਸੇ ਦੇ ਕਿੰਨੇ ਬਾਲਾ ਚੜ ਕੇ ਆ ਜਾਣ ਬਾਦਸ਼ਾਹ ਜਦ ਮਾਰੂ ਜਦ ਵਜ਼ੀਰ ਫਟੂ ਫਿਰ ਕਿੰਨੇ ਜ਼ੋਰਾਵਰ ਹੋਵੇ ਫਿਰ ਨਹੀਂ ਛੱਡਦੇ ਫਿਰ ਦੁਸ਼ਮਣ ਮਾਰ ਲੈਂਦਾ ਵਜ਼ੀਰ ਨਾਲ ਮਿਲ ਕੇ ਮਾਰਦੇ ਨੇ ਗ੍ਰਿਸ਼ਟਾ ਸ਼ਰਮ ਦੇ ਵਿੱਚ ਕਦੇ ਘਾਟਾ ਨਹੀਂ ਆਉਂਦਾ ਜੇ ਮਰਦ ਜਨਾਨੇ ਦਾ ਭਾਵੇਂ ਛੋਲਿਆਂ ਦੀ ਮੁੱਠੀ ਛੱਕ ਕੇ ਪੈ ਜਾਣ ਅਮੀਰੀ ਗਰੀਬੀ ਤਾਂ ਕੁਦਰਤ ਵੱਲੋਂ ਦੁਨੀਆਂ 'ਤੇ ਹੈਗੀ ਹੋਈ ਮਗਰ ਉਹਨਾਂ ਦਾ ਜਿਹੜਾ ਜਸ਼ ਹੈ ਉਹ ਬਿਲਕੁਲ ਸਾਰੀ ਦੁਨੀਆਂ ਦੇ ਵਿੱਚ ਹੋਵੇਗਾ ਜਿਹੜੀ ਬੀਬੀ ਸੁੱਚੀ ਹੈ ਪਤੀ ਨੂੰ ਵੀ ਸੁੱਚਾ ਰੱਖੇਗੀ ਵੀ ਘਰ ਬੀਬੀਆਂ ਦੇ ਨੇ ਨੌ ਮਰਦਾਂ ਦੇ ਇਸ ਰੋਟ ਕਈ ਕੁ ਹਜ਼ੂਰ ਦੇ ਸੇਵਕ ਇਹੋ ਜਿਹੇ ਹੋਏ ਨੇ ਜਿਹਨਾਂ ਨੇ ਕਹਾਇਆ ਸੇਵਕ ਹੈ ਕੰਮ ਗੁਰੂਆਂ ਨੂੰ ਵੱਧ ਕੀਤੇ ਨੇ ਅਨੰਦ ਸੇਵਕ ਨੂੰ ਕਹਿੰਦੇ ਨੇ ਗੁਰੂ ਖਾਂ ਵੀ ਉਹ ਉਹਨਾਂ ਦਾ ਨੂਰ ਇਹ ਸੀ ਉਹਨਾਂ ਦਾ ਹੋ ਕੇ ਕੰਮ ਵੱਡਾ ਕਰਕੇ ਜਣਾਇਆ ਗੁਰਦੇਵ ਨੂੰ ਵੀ ਗੁਰਦੇਵ ਇਸ ਗੱਲ ਦਾ ਕਰਤਾ ਮੈਂ ਨਹੀਂ ਕਰਤਾ ਨੇਕ ਬੀਬੀ ਨੇ ਕੰਮ ਕਰਨੇ ਸੜਾਂਗਾ ਪਤੀ ਦੀ ਕਰਨੀ ਹੈ। ਜਦ ਕੋਈ ਮਾਲਕ ਨੇ ਪੁੱਛਣ ਵਾਲਾ ਕਿਸੇ ਸ਼ਰੀਕ ਨੇ ਪੁੱਛਣ ਵਾਲਾ ਗੱਲ ਹੈ, ਉਹਨੇ ਕਹਿਣਾ ਸਰਦਾਰ ਉਹਨਾਂ ਨੂੰ ਪੁੱਛੋ ਵੀ ਉਹ ਜਿਵੇਂ ਕਹਿਣਗੇ ਕਰ ਲਿਓ। ਆਪ ਅੰਦਰ ਕੁਛ ਸਿਖਾ ਦੇਵੇ, ਸਭਾ 'ਚ ਜਾ ਕੇ ਉਹਦੀ ਤਹੁ ਨਹੀਂ ਕਰਨੀ ਵੀ ਇਹਨੂੰ ਕੁਛ ਆਉਂਦਾ ਨਹੀਂ। ਇਹ ਨੇਕ ਬੀਬੀਆਂ ਦਾ ਮਿਸ਼ਨ ਹੈ, ਅੰਦਰ ਭਰ ਕੇ ਕੁਛ ਸਵਾਰੋ, ਉਹਦਾ ਅੱਧਾ ਅੰਗ ਹੈ। ਨਹੀਂ ਅਕਲ ਦਿਓ ਵੀ ਐਂ ਗੱਲ ਕਰਨੀ, ਆਪਾਂ ਨੇ ਸਭਾ 'ਚ ਜਾ ਕੇ ਨਹੀਂ ਤੁਹੀਨ ਕਰਨੀ। ਇਸ ਸਭਾ ਦੀ ਤੁਹੀਨ ਦਾ ਉਹਨਾਂ ਨੇ ਵਚਨ ਕੀਤਾ ਬਈ, ਕੁਛ ਮਾਣ ਫੁਰਿਆ ਉਹਨੂੰ, ਉਹਨੇ ਕਿਹਾ ਵੀ ਮੈਂ ਤੁਹਾਡੀ ਇੱਜ਼ਤ ਮੈਂ ਹੀ ਹਾਂ ਸਰਦਾਰ ਜੀ, ਤੇਰੀ ਕੀ ਇੱਜ਼ਤ ਹੈ ਸਾਰੀ ਜਾਇਦਾਦਾਂ, ਮੈਂ ਤਾਂ ਮਾਲਕ ਤਾਂ ਮੈਂ ਹਾਂ, ਤੂੰ ਆਉਂਦੀ ਉਹ ਸਰਦਾਰ ਨਹੀਂ ਬਣ ਗਈ ਹੈ, ਤਾਂ ਕਿ ਮੈਂ ਮੇਰੀ ਪਿਓ ਦਾਦੀ ਦੀ ਜਾਇਦਾਦ ਮੇਰੇ ਕੋਲ ਨਹੀਂ ਹੈ। ਉਹ ਕਹਿੰਦੇ ਸਭੋ ਕੁਛ ਬਥੇਰਾ, ਜੇ ਤੁਸੀਂ ਮੇਰੇ 'ਤੇ ਬਿਨਾਂ ਆਪਣਾ ਮਾਣ ਕਰਨਾ ਚਾਹੁੰਦੇ ਹੋ, ਤੁਸੀਂ ਸਵੇਰ ਨੂੰ ਦੇਖ ਲਓ ਕੀ ਹੁੰਦਾ। ਉਹਨੇ ਸਵੇਰ ਨੂੰ ਸਭਾ 'ਚ ਬੈਠਿਆਂ ਦੇ ਕੋਲ ਬੱਚਾ ਭੇਜਤਾ ਛੋਟਾ ਜਿਹਾ, ਬਾਪੂ ਜੀ ਚਲੋ ਛੇਤੀ, ਸਾਰੇ ਭੁੱਖ ਲੱਗੀ ਹੋਈ, ਨਿਆਣੇ ਬੈਠੇ ਨੇ, ਸਾਰੇ ਵੀਰ ਬੈਠੇ ਨੇ, ਉਹ ਠੂਠੀ ਨਹੀਂ ਤੁਸੀਂ ਦਿੱਤੀ, ਅਸੀਂ ਠੂਠੀ ਨਾਲ ਦਲੀਆ ਵਰਤਾਉਣਾ। ਉਹ ਕਹਿੰਦੇ ਵੀ ਇਹ ਤਾਂ ਕਿੱਡਾ ਗੁਜ਼ਾਰੇ ਵਾਲਾ ਆਦਮੀ ਹੈ, ਵੀ ਦਲੀਆ ਵੀ ਠੂਠੀ ਨੇ ਵੰਡ ਕੇ ਖਾਂਦੇ, ਇੰਨੇ ਗਰੀਬ ਨੇ। ਉਹ ਜਾ ਕੇ ਗੱਲ ਪਿਆ ਉਹਦੇ ਵੀ, ਤਾਂ ਮੇਰੀ ਬੜੀ ਤਹੀਨ ਕੀਤੀ ਹੈ, ਸਭਾ 'ਚ ਬੈਠੇ ਨੂੰ ਮੈਨੂੰ ਇਉਂ ਨਿਆਣੇ 'ਤੇ ਕਹਾਇਆ, ਆਪਣੇ ਕੜਛੀਆਂ 'ਤੇ ਭਾਂਡੇ ਥੋੜ੍ਹੇ ਨੇ, ਤਾਂ ਮੇਰੀ ਤਹੀਨ ਕੀਤੀ ਹੈ ਵੀ ਕੜਛੀ ਨਾਲ ਠੂਠੀ ਨਾਲ ਦਲੀਆ ਵਰਤਾਉਣਾ, ਬਾਪੂ ਜਾ ਕੇ ਠੂਠੀ ਦੇ, ਨਿਆਣੇ ਭੁੱਖੇ ਬੈਠੇ ਨੇ। ਉਹ ਕਹਿੰਦਾ ਚੰਗਾ, ਸਵੇਰ ਨੂੰ ਤੁਸੀਂ ਉਹਨਾਂ ਨੂੰ ਨਿਉਂਦਾ ਵਰਜ ਦਿਓ, ਉਹਨਾਂ ਵੀਰਾਂ ਨੂੰ ਜਿਹੜੇ ਉਸ ਵਕਤ ਤੇਰੇ ਕੋਲ ਸੀਗੇ, ਵੀ ਸਾਡੇ ਭਾਈ ਕੋਈ ਤਿਉਹਾਰ ਆ, ਉਸ ਦਾ ਪ੍ਰਸ਼ਾਦ ਸਾਡੇ ਛਕਣਾ ਹੋਊ। ਹੁਣ ਆਇਆ ਦਲੀਆ, ਦਲੀਆ ਆਇਆ ਜਾਂ ਛੋਟੀ ਜਿਹੀ ਠੂਠੀ ਬਹੁਤੀ ਹੋਈ, ਵਰਤਾਉਣਾ ਹੋਏ ਨਾ ਜਿਹੜਾ ਦੁਆ ਕਹਿੰਦਾ, ਉਹ ਕਹਿੰਦੇ ਠੂਠੀ ਸਾਰੇ ਠੀ ਠੂਠੀ ਹੈ, ਅਸੀਂ ਕਦੇ ਇਹੋ ਜਿਹਾ ਕੜਾਹ ਪ੍ਰਸ਼ਾਦ ਨਹੀਂ ਤਿਉਹਾਰ ਦਾ ਸਵਾਦ ਦੇਖਿਆ ਜਿਹਾ ਜਿਹਾ ਬਣਿਆ ਹੋਇਆ, ਵੀ ਐਸ ਦੀ ਖਾਤਰ ਹੀ ਨਿਆਣੇ ਕਹਿੰਦੇ ਨੇ ਠੂਠੀ ਦੀ ਵਰਤਾ ਸਾਨੂੰ, ਉਹ ਜਿਹੜਾ ਜਾ ਪਾ ਕੇ ਦਿੰਦੇ, ਇੱਕ ਠੂਠੀ ਹੋਰ ਪਾ ਲਾ, ਉਹ ਇੱਕ ਠੂਠੀ ਹੋਰ ਪਾ ਲਾ, ਕਹਿੰਦੇ ਵੀ ਠੂਠੀ ਵੀ ਇਹੋ ਜਿਹੀ ਸੋਹਣੀ ਸੀ, ਉਸ ਨਾਲ ਉਹਦੀ ਵਡਿਆਈ ਵੀ ਕਰ ਦਿੱਤੀ, ਵੀ ਇਹ ਤਾਂ ਪ੍ਰਸ਼ਾਦ ਤਾਂ ਇਹਨਾਂ ਦੇ ਕਿਸੇ ਅਮੀਰ ਦੇ ਨਹੀਂ ਇਹੋ ਜਿਹਾ ਬਣਦਾ ਜਿਹਾ ਇਹਨਾਂ ਨੇ ਬਣਨਾ, ਉਹ ਤਾਂ ਵਰਤਾਉਣ ਵਾਲਾ ਵੀ ਸਵਾਦਲੀ ਚੀਜ਼ ਨਹੀਂ ਹੈ, ਜਿੱਕਣ ਚਟਣੀ ਕਿਸੇ ਛੋਟੇ ਭਾਂਡੇ ਨਾਲ ਪਾਈ ਦੀ ਹੁੰਦੀ ਹੈ, ਉਹ ਤਾਂ ਕੜਛੀ ਨਾਲ ਭਰ ਕੇ ਨਹੀਂ ਨਾ ਪਾ ਦੇਣੀ, ਇਸ ਰੋਟ ਇੰਨੀ ਸਵਾਦ ਚੀਜ਼ ਤੀ, ਉਹ ਛੋਟੀ ਠੂਠੀ ਨਾ ਪਾਉਣਾ, ਵੀ ਬੜੇ ਇੰਨੇ ਸਵਾਦ ਤੀ, ਉਹ ਚਟਣੀ ਵਾਂਗੂ ਪਾਉਣਾ ਹੈ, ਸਵਾਦ ਲੱਗੇ। ਇਸ ਗੱਲ 'ਤੇ ਉਹਨਾਂ ਨੇ ਕਿਹਾ ਬਈ, ਘਰ ਸਾਰਿਆਂ ਨੂੰ ਮੁਕਤੀ ਸਜਣੋ ਥਵਾਕ ਦੀ ਹੈ, ਜਿੱਥੇ ਮਰਜ ਨੈਣੇ ਦਾ ਥਵਾਕ ਉਹ ਗ੍ਰਿਸ ਚੰਗਾ, ਉਹੀ ਸਾਧੂਆਂ ਦਾ ਸੰਗ ਚੰਗਾ ਹੋ ਜਿੱਥੇ ਗੁਰੂ ਚੇਲੇ ਦੀ ਬਣੀ ਹੋਈ ਹੈ, ਜਿੱਥੇ ਇਹਨਾਂ ਦੀ ਨਾ ਬਣੇ ਉੱਥੇ ਸਵਾ ਪਾਸ ਕਰ ਹੀ ਜਾਣਾ ਸਾਰਿਆਂ ਨੇ, ਬਿਰਧ ਹੋ ਕੇ ਮਰ ਜਾਣਾ ਚਾਹੇ ਜਵਾਨ ਮਰ ਜਾਏ, ਮਗਰ ਸਮਾਂ ਉਹਦਾ ਹੀ ਪਾਸ ਹੈ ਜਿਹਦਾ ਥਵਾਕ ਹੈ, ਅਸਲ ਮਨੁੱਖਾ ਜਨਮ ਦਾ ਲਾਭ ਉਹਨੂੰ ਹੈ ਜਿਹਦੇ ਕੋਲ ਥਵਾਕ ਹੈ। ਉਦੋਂ ਹੋਰ ਕਈ ਪਸ਼ੂ ਪੰਛੀ ਚੰਗੇ ਨੇ ਜਿਹੜੇ ਪਿਆਰ ਨਾਲ ਕਰ ਰਹੇ ਨੇ, ਜਿਹੜੇ ਲੜਾਕੇ ਨੇ ਆਪਸ 'ਚ ਮਰਜ ਨਾ ਨਾ ਕਲੇਸ਼ ਪਾ ਕੇ ਰੋਟੀ ਖਾਂਦੇ ਨੇ ਦੋਨੋਂ ਵੇਲੇ, ਅਤੇ ਉਹਨਾਂ ਦਾ ਕੀ ਜਨਮ ਹੈ ਜਿੱਥੇ ਥਵਾਕ ਹੈ, ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਕੀ ਸਕਦੇ ਨੇ ਇਹ। ਇਸਫਾਕ ਦੀ ਬਹੁਤ ਵਡਿਆਈ ਵੱਡੀ ਕੀਤੀ ਉਹਨਾਂ ਨੇ, ਇਤਫਾਕ ਦਾ ਹੀ ਮਿਲਣਾ ਪਰਮਾਤਮਾ ਦਾ, ਪਰਮਾਤਮਾ ਸਾਰਿਆਂ 'ਚ ਪੂਰਨ, ਉਹਨੂੰ ਕਹਿੰਦੇ ਰੱਬ ਰਮਿਆ ਹੋਇਆ, ਵੀ ਜਾਂ ਰੱਬ ਮਿਲ ਗਿਆ ਸਾਰੀ ਦੁਨੀਆ ਨਾਲ ਮਿਲਾਪ ਹੋ ਜਾਏਗਾ, ਜਾਂ ਸਾਰੇ ਭਾਈਚਾਰੇ ਨੂੰ ਚੰਗਾ ਮੰਨਦਾ ਹੈ ਰੱਬ ਨੇ ਆਪੇ ਪ੍ਰਸੰਨ ਹੋ ਜਾਣਾ, ਰੱਬ ਸਾਰਿਆਂ 'ਚ ਵੱਸਦਾ। ਜਦ ਤੂੰ ਗਰੀਬ ਦੀ ਦੁਰਾਸ਼ੀਸ ਲੈਂਦਾ ਹੈ, ਤੂੰ ਕਿੰਨਾ ਹੀ ਤਪ ਕਰ ਲਈ ਰੱਬ ਨਹੀਂ ਮਿਲਣਾ, ਰੱਬ ਰਮੇ ਹੋਏ ਦਾ ਨਾਂ ਹੈ, ਇੱਕ ਗਰੀਬ ਨੂੰ ਤੂੰ ਤੰਗ ਕਰਦਾ ਅਤੇ ਉਹਦੇ ਮੂਹਰੇ ਹੱਥ ਬੰਨਦਾ ਜਾ ਕੇ, ਉਹ ਤਾਂ ਸਾਰਿਆਂ ਦਾ ਮਾਲਕ ਹੈ, ਕਿਸੇ ਜੀਵ ਨੂੰ ਨਜਾਇਜ਼ ਦੁੱਖ ਨਾ ਦਿੱਤਾ ਜਾਵੇ, ਵਿਹਾਰਕਾਰ ਤਾਂ ਸਾਰੇ ਬਣਾਉਣੇ ਹੀ ਨੇ ਆਪਾਂ ਨੇ ਕਹਿ ਕੇ, ਦੁੱਖ ਨਾ ਦਿੱਤਾ ਜਾਵੇ ਤਾਂ ਉਹਨੂੰ ਪਰਮਾਤਮਾ ਛੇਤੀ ਮਿਲ ਜਾਂਦਾ ਹੈ, ਉਹਦਾ ਆਪਣਾ ਗਿਆਨ ਹੀ ਹੋ ਜਾਣੇ ਵੀ ਪਰਮਾਤਮਾ ਪੂਰਨ ਦਾ ਨਾਂ ਹੈ, ਰੱਬ ਰਵੇ ਹੋਏ ਦਾ ਨਾਂ ਹੈ, ਤੂੰ ਟੋਲਣਾ ਕਿੱਥੇ ਆ, ਤੇਰੇ ਵਿੱਚ ਵੀ ਉਹੀ ਹੈ, ਪਸ਼ੂ ਪੰਛੀਆਂ 'ਚ ਵੀ ਉਹੀ ਹੈ, ਕਿਸੇ ਜੀਵ ਨੂੰ ਕਿਸੇ ਆਪ ਤੋਂ ਗਰੀਬ ਨੂੰ ਦੁੱਖ ਨਾ ਦਿੱਤਾ ਜਾਵੇ, ਆਪ ਤੋਂ ਗਰੀਬ ਨੂੰ ਮਾਪਿਆਂ ਦੇ ਤਬਾਦਲੇ 'ਚ ਉਲਟ ਬਿਆਨ ਨਾ ਕੀਤਾ ਜਾਵੇ, ਕਦੇ ਵੀ ਸਭਾ ਵਿੱਚ ਤੋਹੀਨ ਨਾ ਕੀਤੀ ਜਾਵੇ, ਸਾਰੀਆਂ ਵਿੱਦਿਆ ਦਾ ਸਰਤਾਜ ਵਿੱਦਿਆ, ਕਿੰਨਾ ਹੀ ਪੜ੍ਹਿਆ ਹੋਵੇ ਜਾਂ ਮਾਂ ਬਾਪ ਦੀ ਇੱਜ਼ਤ ਨਹੀਂ ਕਰਨ, ਸਾਡੇ ਸੀ ਵੀਰ ਮੇਰੀ ਅੜਦਲ 'ਚ ਰਿਹਾ, ਉਹ ਤਿੰਨ ਚਾਰ ਬਾਪ ਦਾ ਛੱਡਿਆ ਹੋਇਆ ਪਿੱਛੋਂ, ਪਹਿਲਾਂ ਉਹ ਚਾਰੇ ਭਰਾ ਤੇ ਬਹੁਤ ਸੋਹਣਾ ਕੰਮ ਕਰਦੇ ਸੀ, ਉਹਨਾਂ ਨੇ ਉਸਨੂੰ ਬਹੁਤ ਉੱਚਾ ਨਹੀਂ ਮੈਂ ਬੋਲੀ ਜਾਣਾ ਗਰਮ, ਜਿੰਨੀਆਂ ਰਿਸ਼ਤੀਆਂ ਕਰਾਈਆਂ, ਕੋਈ 150 ਵਿਘਾ ਜ਼ਮੀਨ ਲੈ ਲਈ, 30 ਰੁਪਈਏ ਨੂੰ, 40 ਰੁਪਈਏ ਨੂੰ, 30 ਰੁਪਏ ਨੂੰ ਗਹਿਣੇ ਥਿਆ ਜਾ ਕਰੇ, ਉਹ ਕਹਿਣੇ ਲੈ ਗਈ ਬਾਈ ਲਈ ਨਾ, ਜਦੋਂ ਇੱਕਦਮ ਸਖਤੀ ਆਈ ਉਹ ਸਾਲ 'ਚ ਉਹ ਛੁੱਟ ਗਈ ਸਾਰੀ, ਪੈਸੇ ਥੋੜ੍ਹੇ ਹੀ ਬਣੇ, ਜ਼ਮੀਨ 300 ਵਿਘਿਆਂ ਦੀ, ਘਰ ਦੀ ਬਾਈ ਹੋਈ ਰਹਿ ਗਈ, ਕਹਿੰਦਾ ਵੀ ਅਸੀਂ ਤਾਂ ਬਹੁਤ ਕੁਛ ਕਰਕੇ ਦੇਖਿਆ, ਰੱਬ ਦੀ ਰਜ਼ਾ ਨੂੰ ਕੋਈ ਵੀ ਨਹੀਂ ਜਾਣਦਾ, ਜਿਹੜੇ ਚੰਗੇ ਚੰਗੇ ਖਾਨਦਾਨਾਂ ਦੇ ਬੜੇ ਲਾਣੇ ਵਾਲੇ ਕਹਾਉਂਦੇ ਸੀ ਪੈਸਿਆਂ ਵਾਲੇ, ਇਸ ਵਕਤ ਦੇ ਜਵਾਨੇ ਅਨੁਸਾਰ ਜਿਹਨਾਂ ਦੇ ਬੰਦੇ ਬਾਹਰ ਆ ਗਏ ਉਹਨਾਂ ਨੂੰ ਕਿਤੇ ਛੱਡ ਗਏ, ਉਹ ਰੋਦੇ ਫਿਰਦੇ ਨੇ ਅਤੇ ਇਹ ਵਾਹਿਗੁਰੂ ਦੀ ਗਤੀ ਨੂੰ ਜਾਣ ਨਹੀਂ ਸਕਦੇ। ਸਾਡੇ ਗਵਾਂਢੀ ਦੇ ਬਹੁਤ ਜ਼ਿਆਦਾ ਕੰਮ ਕਰਦੇ ਇੱਥੇ ਤਿੰਨੇ ਭਰਾ, ਮੈਂ ਦਿਲ 'ਚ ਮੰਨਿਆ ਜਿਹੜਾ ਵੀ ਇਹ ਨਹੀਂ ਲੜਦੇ ਆਪ ਸਾਰੀ ਉਮਰ, ਤਲ ਕਿਹਾ ਜਾ ਵਾਹਿਗੁਰੂ ਨੇ ਪਾਇਆ ਆਰਾਮ ਲੈਣਾ ਹੀ ਨਹੀਂ ਕਦੇ, ਉਹ ਬੜੇ ਨੂੰ ਉਹਨਾਂ ਦਾ ਮੇਰੇ ਕੋਲੋਂ ਉਹਨੂੰ ਗਾਲਾਂ ਕੱਢੀ ਜਾਣੀਆਂ ਛੋਟੇ ਨੇ, ਜਿਤਨੇ ਜ਼ਿਆਦਾ ਲੜਨਾ ਤਾਂ ਉੱਥੇ ਕੰਮ ਜ਼ਿਆਦਾ ਕਰਨਾ, ਕੰਮ ਨਹੀਂ ਛੱਡਣਾ, ਰੋਟੀ ਛੱਡ ਦੇਣੀ ਕੰਮ ਨਹੀਂ ਛੱਡਣਾ। ਸਿੱਕੜਿਆ ਜਾ ਪੁੱਤਰ ਪਿਆ ਸਾਰੇ ਤੰਗ ਹੋ ਕੇ ਮਰੇ, ਛੋਟਾ ਭਰਾ ਭਤੀਜੇ ਦੇ ਹੱਥੋਂ ਮਰ ਗਿਆ, ਇਹੀ ਜਿਹੀ ਪੁੱਤਰ ਪਈ। ਮੈਂ ਬੜਾ ਪਰੇਸ਼ਾਨ ਸੀ, ਮੇਰੇ ਪੂਰੇ ਗਵਾਂਢੀ ਤੇ ਸਕੇ ਵੀ ਤੇ ਪਰ ਨਾਲ ਘਰ ਸੀ ਜਿਹੜੇ ਬਾਹਰ ਪਾਏ ਤੇ ਉਹ ਇਕੱਠੇ ਤੇ, ਅੰਦਰਲੇ ਵੀ ਨੇੜੇ ਤੇ, ਅੰਦਰਲੇ ਤਾਂ ਊਂ ਹੀ ਪਿੰਡ ਛੋਟਾ ਜਿਹਾ ਨੇੜੇ ਨੇੜੇ ਤੇ, ਹੁਣ ਇਹ ਖੁੱਲ੍ਹੇ ਪਾਏ ਤੇ ਮੇਰੀ ਸੁਰਤ ਤੋਂ ਅੱਗੋਂ ਪਏ ਨੇ। ਮੈਂ 2 ਸਾਲ ਦਾ ਸੀ ਉਦੋਂ, 8 ਚ ਪਾਏ ਨੇ ਉਹਨਾਂ ਨੇ। ਉਸ ਵਕਤ ਮੈਂ ਕਿਹਾ ਵੀ ਇਹਨਾਂ ਨੇ ਨਹੀਂ ਕਹਿੰਦੇ ਵੀ ਸਾਰੇ ਯਾਦ ਕਿੰਨਾ ਕੰਮ ਕਰੀ ਜਾਣ, 2-2, 3-3 ਦਿਨ ਹਲਟ ਚਲਾਈ ਜਾਣਾ, ਉਹਨੇ ਬੋਲਣਾ ਤੇ ਹੱਥ ਧਰ ਕੇ ਸੌ ਲੈਣਾ, ਵੱਡੇ ਨੇ ਹਲਟ ਨਹੀਂ ਥੰਮਣਾ। ਮੈਂ ਦੂਆ ਅੱਜ ਖੜਾ ਜਾਂਦਾ ਵਾਰੀ, ਜ਼ਮੀਨ ਬਾਹੁੰਦੇ ਹੁੰਦੇ ਸੀ ਲੋਕਾਂ 'ਚ ਵਟਾਈ ਗਹਿਣੇ ਗੁਣੇ 'ਤੇ ਲਈ ਹੋਈ, ਗਹਿਣੇ 'ਤੇ ਵੀ ਕੁਛ ਵਟਾਈ ਲੈ ਲੈਂਦੇ, ਘਰ ਦੀ ਤਾਂ ਭਾਈਏ ਵੰਡ ਆਉਂਦੀ ਸੀ ਕਿਉਂਕਿ ਸਾਡੇ ਘਰ ਦੇ ਆਦਿ 'ਚ ਨੇ ਉਹ, ਉਹਨਾਂ ਦੇ 17 ਆਦਮੀ ਨੇ, ਅਸੀਂ 3 ਮੇਰੇ ਹਾਣ ਦੇ, ਗਾਹਾਂ ਬੱਚੇ ਤਾਂ ਉਹਨਾਂ ਦੇ ਜ਼ਿਆਦਾ ਹੋਣਗੇ ਮੈਂ ਨਹੀਂ ਜਾਣਦਾ ਹੁਣ, ਪਰ ਜਿਹੜਾ ਮੇਰੇ ਹਾਣ ਦੇ ਨੇ 3 ਉਹ 17 ਨੇ, ਅਸੀਂ 3 ਛੋਟੇ ਬਾਬੇ ਦੇ ਪੋਤੇ 2 ਨੇ, ਬੜੇ ਦਾ ਮੈਂ ਕਰਾਂ, ਉਹਨਾਂ ਦੇ ਵੀ 3 ਸੀ ਬਾਬੇ, ਉਦੋਂ ਪਹਿਲਾਂ ਸਾਡਾ 1 ਸੀ, ਉਹਨਾਂ ਦੇ ਉਦੋਂ ਪਹਿਲਾਂ ਵੀ 3 ਥੇ, ਫਿਰ 4 ਹੋਏ ਚਾਹੁੰਦੇ, ਇੱਕ ਦੇ ਬੱਚਾ, ਇੱਕ ਸੀ ਉਹਨਾਂ ਦੇ, 1 ਦੇ 3 ਤੇ ਆਦਮੀ ਉਹਨਾਂ ਦੇ 17 ਹੋਏ ਮੇਰੇ ਹਾਣ ਦੇ ਦਾਦੇ ਦੇ ਪੋਤੇ, ਉਹ ਜ਼ਿਆਦਾ ਹੋਣ ਕਰਕੇ ਜ਼ਮੀਨ ਥੋੜ੍ਹੀ ਹੋ ਗਈ, ਜ਼ਮੀਨ ਅੱਧੋ ਅੱਧੀ ਹੋਈ ਸੀ। ਸਮਾਂ ਤਾਂ ਸੋਹਣਾ ਲੰਘੀ ਜਾਂਦਾ, ਕੋਈ ਮੈਨੂੰ ਤੁਸੀਂ ਇਹੋ ਜਿਹਾ ਬਣਾਇਆ ਸੀ ਵੀ ਜਦ ਤੇ ਮੈਂ ਉੱਠਿਆ ਜਦ ਤੇ ਹਟ ਲੱਗ ਗਏ, ਪਹਿਲਾਂ ਕੋਹਾਂ ਵੇਲੇ ਮੈਨੂੰ ਪਤਾ ਨਹੀਂ ਉਹਨਾਂ ਨੇ ਕਿਵੇਂ ਸਾਰਿਆ, ਕੋਹਾਂ ਵੇਲੇ ਮੈਨੂੰ ਇਹ ਸੁਭਾਸ ਹੀ ਵਾਹਿਗੁਰੂ ਦਾ ਬਖਸ਼ਿਆ ਹੋਇਆ ਵੀ ਹਲਟ ਜਦੋਂ ਸਮਾਰਨਾ ਸਮਾਰ ਹੀ ਦੇਣਾ, ਵਿੱਚ ਕਹੀ ਤਾਂ ਚੰਗਾ ਨਹੀਂ, ਸੋਹਣੇ ਮਿਸਤਰੀ ਨੇ ਸਮਾਰਿਆ, ਪੈਸੇ ਕੋਈ ਰੱਖਦਾ ਨਹੀਂ ਕਿਸੇ ਨੇ, 2 ਮਹੀਨੇ ਮਗਰੋਂ ਦੇ ਤੇ ਕਿਸੇ ਨੇ ਜਰੇ ਦੇ ਤੇ, ਦੇ ਦਿੰਦੇ ਤੇ ਸਵਾਰਨਾ ਮੈਂ ਸੀ, 4 ਹਲਟ ਤੇ 4 ਮਹੀ ਵੇਚਣ ਨਹੀਂ ਦੇਣਾ, ਉਹ ਇਸ ਕਰਕੇ ਕੋਈ ਹੋਰ ਦੂਜਾ ਕਹਿੰਦਾ ਨਹੀਂ ਸੀ, ਜੇ 1 ਅੱਧੇ ਨੇ ਕਿਹਾ ਵੀ ਮਾੜੇ ਮਿਸਤਰੀ ਤੇ ਬਣਾ ਲਿਆ ਇਹਨਾਂ ਨੇ, ਚੰਗੇ ਤੇ ਨਾ ਬਣਾਇਆ, ਮੇਰੇ ਥਾਂ ਨਹੀਂ ਸੀ, ਉਹ ਤਾਂ ਪਰੇ ਪਰੇ ਕਹਿ ਲੈਣ ਤੇ, ਉਹ ਦੂਜਿਆਂ ਨੇ ਕਹਿਣਾ ਵੀ ਜਦ ਨਾਲ ਜਾ ਰਿਹਾ ਗਿਆ ਸਾਨੂੰ ਹਟਾਉਂਦਾ ਵੀ ਜਾ, ਜਦੋਂ ਕੰਮ ਕਰਦਾ ਤੂੰ ਨਾਲ ਜਾ ਲੱਗ, ਅਤੇ ਉਹਨੂੰ ਵੀ ਕਹਿ ਹੀ ਦੇਣਾ ਵੀ ਕਰਦਾ ਵੀ ਚੰਗਾ, ਫਿਰ ਆਪੇ ਹਟ ਜਾਂਦੇ, ਕਹਿੰਦਾ ਨਹੀਂ ਸੀ ਕੋਈ ਵੀ। ਸਵਾਲ ਉਹਨਾਂ ਦਾ ਵੀ ਸੀ ਜਿਹੜਾ ਇਹੀ ਸੀ ਵੀ ਮਿਲਵੇ ਕਿਵੇਂ, ਮੈਂ ਇਹੋ ਹੀ ਗੁਰੂ ਕਹਿਣ ਲਿਖਿਆ ਇੱਥੇ, ਮਿਲਵੇ ਕਿਵੇਂ ਮੈਂ ਵਰਣਨ ਸਕੋ ਨਾਨਕ ਪਰਿਓ ਪਰੀਲਾ। ਰਾਜ ਵੀ ਆਪਣਾ ਬਲ ਦੇ ਨਾਲ ਵੀ ਉਹ ਇਕੱਠੀ ਕਰਦਾ, ਫੌਜ ਭਰਤੀ ਕਰਕੇ ਇਕੱਠੀ ਕਰਦਾ ਦੂਸਰੇ ਦੇ ਨਾਲ ਲੜਨ ਵਾਸਤੇ, ਪੁਲਿਸ ਬਨਵਾਸਾਂ ਨੂੰ ਫੜਨ ਵਾਸਤੇ ਇਕੱਠਾ ਜਥਾ ਬਣਾਉਂਦਾ, ਪੁਲਿਸ ਨੂੰ ਇਕੱਠੀ ਭੇਜੂ ਜਿੱਥੇ ਭੇਜੂ, ਜਿੱਥੇ ਜਿਹੜੇ ਕੰਮ 'ਚ ਮੁੱਖ ਦਿੰਦਾ, ਜਿਹੜੇ ਰਾਜੇ ਦੇ ਕਰਮਚਾਰੀ ਆਖੇ ਲੰਘਣ ਦੇ ਰੱਗ ਜਾ ਹਟ ਜਾਣ ਉਹ ਹਾਰ ਜੂਗਾ, ਜਿਹਦੇ ਕਰਮਚਾਰੀ ਸਤਵਾਦੀ ਹੋਣ ਫੌਜ ਸਤਵਾਦੀ ਹੋਵੇ ਉਹ ਹਾਰਦਾ ਨਹੀਂ, ਸਾਰੇ ਮੁੱਖ ਹੈਗਾ ਅਥਵਾਕ। ਇੱਥੇ ਜਿਹੜਾ ਪੜ੍ਹਨ ਆਉਂਦੇ ਆ ਉਹ ਗੁਰੂ ਕਹਤੇ ਇਹੀ ਪੜ੍ਹਨ ਆਉਂਦੇ ਆ ਵੀ ਜਿੱਥੇ ਤੱਕ ਹੋ ਸਕੇ ਭਾਈ ਦੂਸਰੇ ਦਾ ਵਿਆਨ ਕੌੜਾ ਸਹਾਰ ਕੇ ਉਹਨੂੰ ਮਿੱਠਾ ਬੋਲੋ, ਉਹਦੇ ਨਾਲ ਤਲਕ ਛੱਡ ਦਿਓ, ਜੇ ਤੁਹਾਡਾ ਵਿਹਾਰ ਨਹੀਂ ਲੰਘਦਾ ਵੀ ਰੋਜ਼ ਸਾਹਮਣੇ ਤਾਂ ਬੁਰੇ ਗੱਲਾਂ ਸੁਣੀਆਂ ਨਹੀਂ ਜਾਂਦੀਆਂ, ਤਾਂ ਉਹਦੇ ਨਾਲ ਤਲਕ ਛੱਡ ਦਿਓ, ਪਰ ਭੈੜਾ ਵਿਹਾਰ ਨਾ ਕਿਸੇ ਨਾਲ ਵੀ, ਬੇਈਮਾਨੀ ਨਾ ਦਿਲੋਂ ਕਰੋ, ਇਹਦੇ ਕਰਨ ਵਾਸਤੇ ਬੁੱਧੀ ਵਧਾਓ, ਬੁੱਧੀ ਵਧਾਓ ਤਾਂ ਬਾਬਾ ਜੀ ਦੀ ਬਾਣੀ ਪੜ੍ਹੋ, ਇਹ ਹਮੇਸ਼ਾ ਇੱਥੇ ਇਹੀ ਪੜ੍ਹਾਈ ਹੁੰਦੀ ਹੈ। ਹੋ ਸਕਦੀ ਹੈ ਬਾਹਰ ਨੀਤੀ 'ਚ ਵੀ ਜਾਓ, ਨੀਤੀ ਦੇ ਵਿੱਚ ਰਾਜ ਦਰਬਾਰਾਂ ਦਾ ਕੰਮ ਕਰਨਾ ਸਿੱਖ ਲਓਗੇ, ਇੱਥੇ ਘਰ ਦੀ ਬੰਦਗੀ ਵਾਸਤੇ ਹਰ ਇੱਕ ਦਾ ਭਰਾ ਜੇ ਬਾਣੀ ਨੂੰ ਸਹੀ ਮਿਹਨਤ ਤੋਂ ਤੋੜੇ, ਮੈਨੂੰ ਤੁਸੀਂ ਇਹ ਬਖਸ਼ਿਸ਼ ਦਿੱਤੀ ਵੀ ਜਦ ਮੈਂ ਪਿਤਾ ਜੀ ਦੀ ਆਗਿਆ ਪਾ ਕੇ 17 'ਚ ਨਿਕਲਿਆ, ਉਦੋਂ ਪਹਿਲਾਂ ਸਾਰੇ ਪਿੰਡ ਦੇ ਕੰਮ ਕੀਤੇ, ਉਹ ਮੈਨੂੰ ਲੈਣ ਆ ਗਏ, 4 ਦਿਨ ਮਾਨ 'ਚ ਆ ਗਿਆ, ਮੈਂ ਮਾਨ 'ਚ ਆ ਕੇ ਉਹਨਾਂ ਦੇ 6 ਹੀ ਧਰਮਸ਼ਾਲਾ ਬਣਾਤੀਆਂ, 4 ਸਕੂਲ ਨਵੇਂ ਬਣਾਤੇ, ਹਾਈ ਬਣ ਗਏ, ਉਹ ਬਣ ਗਏ ਉਹਨਾਂ ਦੇ ਥਵਾਕ ਨੂੰ ਹੀ, ਜਿਹੜਾ ਛੋਟਾ ਜਿਹਾ ਜਵਾਕ ਸੀ ਉਹ ਵੀ ਕਹਿ ਦੀ ਬਾਬਾ ਜੀ ਖੜ੍ਹ ਗਏ ਵਾ ਹੁਣ ਸਕੂਲ ਬਣ ਜੂ, ਜਿੱਕਣ ਕੋਈ ਮੂੰਹ ਹੋਈ ਗੱਲ ਨਿਕਲੀ। ਮੈਂ ਉਹਨਾਂ ਨੂੰ ਪਹਿਲਾਂ ਜਵਾਬ ਦਿੱਤਾ, ਭਾਈ ਮੈਂ ਘਰੋਂ ਨਿਕਲਿਆ, ਪਿਤਾ ਦੀ ਵੀ ਸੇਵਾ ਛੱਡੀ, ਤੋ ਕਾਕਾ ਜਵਾਕ ਨਿਆਣਾ, ਉਹ ਦੋਨਾਂ ਨੇ ਮਸਾਂ ਆਪਣਾ ਕਿਸ਼ਤਾ ਕੰਮ ਪੂਰਾ ਕੀਤਾ, ਮੈਨੂੰ ਨਹੀਂ ਬੁਲਾਇਆ, ਮੈਂ ਬੰਦਗੀ ਵਾਸਤੇ ਨਿਕਲਿਆ, ਮੈਂ ਨਹੀਂ ਜਾਣਾ। ਉਹ ਫਿਰ ਸਾਰੇ ਜਿਹੜੇ ਨਾਲ ਦੇ ਤੇ ਪੰਚਾਇਤ ਤੇ ਕੁਛ ਨਾਲ ਵਿਦਿਆਰਥੀ ਪੜ੍ਹੇ ਹੋਏ ਤੇ ਮੇਰੇ ਕੂਕੇ ਸਿੰਘ ਤੇ, ਉਹ ਸਾਰੇ ਮਗਰ ਕਹੇ ਵੀ ਬਾਬਾ ਜੀ ਤੁਸੀਂ ਕਿਹੜਾ ਖੜ੍ਹ ਜਾਓ ਉੱਥੇ ਜਾ ਕੇ ਵੀ ਸਾਤੇ ਸਕੂਲ ਨਹੀਂ ਪੈਣਾ, ਪਿੰਡ ਸਾਰਾ ਆ ਜਾਊ। ਮੈਂ ਉਹਨਾਂ ਨੂੰ ਮੰਨ ਲਿਆ ਵੀ ਕੱਲ੍ਹ ਨੂੰ ਪੁੱਛ ਲੂੰ ਗਾਈ ਗੁਰੂ ਕਹਿਣ, ਮੈਂ ਪੁੱਛਿਆ ਤਾਂ ਉਹਨਾਂ ਨੇ ਮੈਨੂੰ ਆਪਣੀ ਸ਼ਰਧਾ ਦੇ ਮੁਤਾਬਕ ਦੱਸਿਆ ਵੀ ਇਹਦੇ ਵਿੱਚ ਲਾਭ ਤਾਂ ਨਹੀਂ ਹੈ, ਕਿਸੇ ਦਾ ਬੁਰਾ ਕਰਮ ਤੋਂ ਹਟ ਜਾ, ਜੇ ਤੈਨੂੰ ਵਡਿਆਈ ਦੀ ਮਾਨ 'ਚ ਫਸ ਗਿਆ ਹੋ ਸਕਦਾ ਤੂੰ ਇਹ ਚਿੱਕੜ 'ਚੋਂ ਨਾ ਨਿਕਲ ਸਕੇ ਵੀ। ਪਰ ਇਹ ਹੁਣ ਸਮਾਂ ਆਇਆ ਹੋਇਆ ਸਕੂਲ ਦਾ, ਚਾਹੇ ਕੋਈ ਵੀ ਖੜ ਜਾਏ ਹੁਣ ਉਂਗਲੀ ਇਹ ਨਹੀਂ ਬਣ ਜਾਣਾ, ਹਰ ਇੱਕ ਚੀਜ਼ ਸਮੇਂ ਨਾਲ ਬਣਦੀ ਹੈ। ਸਮੇਂ ਦੀ ਵਿਚਾਰ ਮਹਾਂਪੁਰਖ ਨੂੰ ਕਿਸੇ ਕਿਸੇ ਨੂੰ ਹੁੰਦੀ ਹੈ, ਸਾਰਿਆਂ ਨੂੰ ਨਹੀਂ ਹੁੰਦੀ। ਅਸੀਂ ਹੱਟਣਾ ਕਰਾਂਗੇ ਹਾਂ ਉਹ ਅੱਗੋਂ ਕਦੇ ਨਹੀਂ ਆਉਣਾ, ਸਮਾਂ ਆਏ ਤਾਂ ਉਹਨੇ ਆਪੇ ਹੀ ਬਣ ਜਾਣਾ ਵੀ ਇਹਦਾ ਸਮਾਂ ਹੋਇਆ, ਇਹਦਾ ਤੇਰਾ ਜਸ ਹੀ ਹੈ, ਇੱਥੇ ਖੜ ਸਕਦਾ ਤੂੰ। ਪਰ ਇਹ ਜੱਫੀ ਨਾ ਭਾਰੀ ਉਹ ਪੈ ਗਈ ਜੱਫੀ ਹੋਈ ਵਿੱਚ ਵੀ ਹੈ ਸਕੂਲਾਂ 'ਚ ਖੜਿਆ, ਪਰ ਖੜਿਆ ਇਸੇ ਰੋਟੀ ਇੱਕ ਕਮਰਾ ਰੋਜ਼ ਦਾ ਹਾਸਲ ਹੁੰਦੀ, ਉਹ ਸਾਰੀ ਗੱਲ ਇਸ 'ਤੇ ਆਈ ਵੀ ਉਹ ਮੇਰੇ 'ਤੇ ਵਿਸ਼ਵਾਸ ਰੱਖਦੇ ਤਾਂ ਇਕੱਠ ਨੇ ਉਹਨਾਂ ਦੇ ਨਹੀਂ ਪਾਤਾ, ਪਾਇਆ ਉਹਨਾਂ ਨੇ ਹੀ ਆਪੇ ਹੀ, ਇੱਥੇ ਉਹਨੇ ਜੋ ਕੁਛ ਪਾਇਆ ਹੈ ਮੈਂ ਕੀ ਕੀਤਾ। ਇਹੀ ਪ੍ਰਵਾਨ ਪਿੰਡ ਦਾ ਸਮਝ ਲਓ, ਇੰਨਾ ਹੀ ਸਰਦਾ ਪਿੰਡ ਵਾਲਿਆਂ ਨੂੰ ਸੀ ਜਿੰਨੀ ਇੱਥੇ। ਕਿਸੇ ਵਾਲੇ ਨੇ ਤਾਂ ਕੋਈ ਜਵਾਬ ਕੀਤਾ ਨਹੀਂ ਵੀ ਕੀ ਕਰੇ, ਨੇਕ ਨੂੰ ਮੈਂ ਕੁਛ ਕਹਾਂ ਕੁਛ ਨਾ ਕਹਾਂ, ਬਣਾਉਂਦਾ ਤਾਂ ਮੇਰੀ ਦਲੀਲ ਨਾ ਤਾਂ ਨਕਸ਼ਾ ਤਾਂ ਮੇਰੇ ਤੋਂ ਹੀ ਪਾਸ ਕਰਾ ਕੇ ਲਾਇਆ ਉਹਨੇ। ਉਹਦਾ ਉਹ ਸੀ ਵੱਡਿਆਂ ਦੀ ਗੱਲ ਵੀ ਇਸ 'ਤੇ ਛਿੱਕੜ ਵਾਹਵਾ ਸਾਰਿਆਂ ਨਾਲੋਂ ਬੁਰੀ ਚੀਜ਼ ਹੈ, ਸਿੱਟ ਲੈਂਦੀ ਹੈ ਇਹ ਵੀ ਕਿਵੇਂ ਇਸ 'ਤੇ ਬਚ ਜਾਏ, ਕੰਮ ਬੁਰੇ ਵਾਲਾ ਪਿਆ ਵੀ ਇਹਨੂੰ ਘੂਰੀ ਜਾਈਏ ਤਾਂ ਸੂਤ ਰਹੂ, ਅਤੇ ਨਹੀਂ ਤਾਂ ਮਾਣ ਫੁਰੇ ਆਉਂਦਾ ਆਦਮੀ ਨੂੰ ਹਰੇਕ ਨੂੰ। ਮਹਾਂਪੁਰਖ 'ਤੇ ਵੀ ਗਲਿਆਨੀ ਆ ਜਾਂਦੀ ਹੈ, ਮਾਪਿਆਂ 'ਤੇ ਵੀ ਆ ਜਾਂਦੀ ਹੈ, ਮੈਨੂੰ ਕੰਮ ਕਰਦੇ ਨੂੰ ਝਿੜਕੀ ਜਾਂਦੇ ਨੇ। ਸੁਣਾ ਝਿੜਕ ਸਹਾਰ ਗਿਆ ਅਤੇ ਉਹ ਜੋਗੀ ਬਣ ਗਿਆ, ਉਹ ਜਾਣਦਾ ਵੀ ਮੇਰਾ ਬੈਰ ਤਾਂ ਕੋਈ ਇਹਨਾਂ ਨਾਲ ਹੈ ਨਹੀਂ ਵੀ ਜਦ ਅਸੀਂ ਇਕੱਠੇ ਆਏ ਹਾਂ ਦਲੀਲ ਨਾਲ, ਮੈਨੂੰ ਫਿਰ ਮੈਂ ਇਹਨਾਂ ਨੂੰ ਪੁੱਛ ਕੇ ਤੋਰੀ ਭਾਵੇਂ ਉਹਨਾਂ ਹੀ ਹੈ ਪਰ ਤੋਰੀ ਪਹਿਲਾਂ ਹੀ ਕਰਨੈਲ ਸਿੰਘ ਦਾ ਤੋੜਿਆ ਲੈਣ ਪਹਿਲਾਂ ਮੈਨੂੰ ਪੁੱਛ ਕੇ ਤੋਰਿਆ ਉਹਨੇ ਉੱਥੇ ਸੁੱਖ ਸਾਗਰ 'ਤੇ ਸੀ ਵੀ ਬਾਬਾ ਜੀ ਸਾਰੇ ਨਫ਼ਰਤ ਕਰਦੇ ਨੇ ਕਥਾ ਕੀਰਤਨ ਦੇ ਵੱਡਿਆਂ ਦੀ ਮਰਜ਼ਾਦਾ ਵੀ ਆਪਣੇ ਘਰ ਬੈਠ ਕੇ ਕੁਛ ਕਹਿ ਤਾਂ ਨਾ ਕੋਈ ਸਕਦਾ ਵੀ ਤੁਸੀਂ ਕਿਸ ਵੇਲੇ ਥਾਈਂ ਕੀਰਤਨ ਕਰਦੇ ਹੋ ਕਦੋਂ ਥਾਂ ਨਹੀਂ ਕਰਦੇ। ਇੰਨਾ ਜਿਹਾ ਪ੍ਰੇਰਨਾ ਕਰਕੇ ਮੈਂ ਕਿਹਾ ਬਈ ਨੇਕ ਆਪਾਂ ਨੂੰ ਯੋਗ ਨਹੀਂ ਗੱਲ ਹੈ ਵੀ ਇਹ ਮੈਂ ਦਾ ਸੰਗਲ ਕਿਸੇ ਨਿਕਲਿਆ ਨਹੀਂ, ਤੇਰੀ ਅਜੇ ਉਮਰ ਹੈ ਸਿਆਣੀ, ਮੈਂ ਤਾਂ ਫਿਰ ਵੀ ਤੇ ਤੋਂ 30-35 ਸਾਲ ਬਣਾ, ਮੇਰੀ ਤਾਂ ਉਮਰ ਵਿਰਧ ਹੋਈ ਹੋਈ ਹੈ ਵੀ ਤੈਨੂੰ ਗਾਹਾਂ ਲੰਘਣਾ ਔਖਾ ਹੋ ਜਾਣਾ। ਮੈਨੂੰ ਬਾਬਾ ਜੀ ਨੇ ਇਹੀ ਗੱਲ ਕਿਹਾ ਸੀ ਵੀ ਤੂੰ ਸਕੂਲ 'ਚ ਤਾਂ ਖੜ ਜਾ ਪਰ ਤੇ ਚਿੱਕੜ 'ਚੋਂ ਨਿਕਲ ਨਹੀਂ ਹੋਣਾ, ਇਹ ਬਹੁਤ ਬੁਰਾ ਚਿੱਕੜ ਹੈ, ਵਿੱਚ ਗਾਲਾਂ ਵੀ ਕੱਢਦੇ ਹੁੰਦੇ ਨੇ, ਵਿੱਚ ਵਡਿਆਈ ਵੀ ਦਿੰਦੇ ਹੁੰਦੇ ਨੇ। ਉੱਪਰ ਕਰਤਾਰ ਨੇ ਸਿਰੇ ਲਿਖਾ ਦਿੱਤਾ ਸਕੂਲ ਨੂੰ ਦੂਜਾ ਦਿਨ ਕਮਰੇ ਨੂੰ ਬਣਿਆ ਹੀ ਨਹੀਂ, ਇੰਨਾ ਥਵਾਕ ਪਿੰਡ ਦਾ ਬਣਦਾ ਸੀ ਜਿਹੜੇ ਪਿੰਡ ਜਾਂਦੇ ਤੇ। ਅਤੇ ਇਹ ਇੱਕ ਮੁੰਡਾ ਮਿਸਤਰੀਆਂ ਦਾ ਫੱਲੇ ਵਾਲ ਕੰਮ ਕਰਦਾ ਸੀ, ਜਿੱਤਵਾਲ ਗਏ ਹੋਏ, ਉਹਨਾਂ ਨੇ ਸਾਰੀ ਸਮੱਗਰੀ ਕਰੀ ਦੀ ਤਿਆਰ, ਮਟੀਰੀਅਲ ਕਹਿ ਲਓ ਸਮੱਗਰੀ ਕਹਿ ਲਓ ਧਰਮਸ਼ਾਲਾ ਦੀ ਵੀ ਬਾਬਾ ਜੀ ਸਵੇਰੇ ਸਾਰੀ ਧਰਮਸ਼ਾਲਾ ਪਾ ਦਿਓ। ਉਹ ਢਹਿ ਗਈ ਸੀ, ਪਿਛਲਾ ਥਾਂ ਪਿਛਲਾ ਹੀ ਸੀ, ਦੋ ਪਾਸੇ ਕੰਧਾਂ ਥੀ ਗਈਆਂ ਘਰਾਂ ਵਾਲਿਆਂ ਦੀਆਂ, ਦੋ ਕਰਨੀਆਂ ਤੀਆਂ। ਉਹ ਲੱਗਿਆ ਸੀ ਫੱਲੇ ਵਾਲ, ਉਹਨੂੰ ਮੈਂ ਕਿਹਾ ਵੀ ਮਿਸਤਰੀ ਸਾਹਿਬ ਫਿਰ ਆਪਣੇ ਹੀ ਆਦਮੀ ਕਰਦੇ ਹੁਣ ਤਾਂ ਸੂਤ ਹੈ, ਇਹ ਤਾਂ ਪਤਾ ਨਹੀਂ ਆਪਾਂ ਕਾਥਾਂ ਹੀ ਕਰਦੇ ਰਹੀਏ ਕੰਮ, ਇਹ ਆਪਾਂ ਇੱਕ ਨੌਂ ਹੀ ਕੱਢਣਾ ਵੀ ਤੂੰ ਇੱਕ ਦਿਨ ਦੀ ਛੁੱਟੀ ਲਿਆ। ਅਤੇ ਉਹਨੇ ਜਾ ਕੇ ਕਿਹਾ ਉਹਨੂੰ ਜਿਹਦੇ ਜ਼ਿੰਮੇਦਾਰ ਲੱਗਿਆ ਸੀ ਵੀ ਅਸੀਂ ਸਵੇਰੇ ਬਾਬਾ ਜੀ ਦੀ ਧਰਮਸ਼ਾਲਾ ਪਾਉਣੀ ਹੈ, ਮੈਨੂੰ ਇੱਕ ਦਿਨ ਦੀ ਛੁੱਟੀ ਦੇ ਦਿਓ। ਕਹਿੰਦਾ ਮੂਹਰੇ ਹਾੜੀ ਦੀ ਵਢਾਈ ਆਉਣ ਵਾਲੀ ਹੈ, ਤੁਹਾਡਾ ਤਾਂ ਨਾਰਾ ਹੁੰਦਾ, ਦਿਖਾਣ ਤਾਂ ਤੁਸੀਂ ਹੁੰਦੇ ਇਹੋ ਜਿਹਾ, ਇੱਕ ਦਿਨ ਨੂੰ ਕਹਿ ਕੇ ਮਹੀਨਾ ਨਹੀਂ ਆਉਂਦੇ। ਨਹੀਂ ਕਹਿੰਦਾ ਇੱਕ ਦਿਨ, ਕਹਿੰਦਾ ਧਰਮਸ਼ਾਲਾ ਦੇ ਵਿੱਚ ਕਿਵੇਂ ਪਾ ਦੇਵੋਗੇ ਤੁਸੀਂ ਕੋਈ ਕੋਈ ਧਰਮਸ਼ਾਲਾ ਨੂੰ ਤਾਂ ਇਕੱਠਾ ਨਿਉ ਖੁਦ ਨਹੀਂ ਹੁੰਦਾ ਇੱਕ ਦਿਨ ਦਾ ਇਕੱਠਾ, ਮੈਨੂੰ ਹੀ ਪਰਚਾਈ ਜਾਣਾ। ਅਤੇ ਕਹਿੰਦਾ ਵੀ ਤੂੰ ਮੈਨੂੰ ਇੱਕ ਦਿਨ ਦੀ ਛੁੱਟੀ ਦੇ ਦੇ, ਕੱਲ੍ਹ ਨੂੰ ਜਾ ਰਹੀ ਤਾਂ ਉੱਥੇ ਮੈਂ ਤੇਰੇ ਨਾਲੇ ਆ ਜਾਊਂ। ਫਲੇ ਵਾਲਾ ਨਾਲੇ ਹੀ ਹੈ, ਛੋਟਾ ਫਲੇ ਵਾਲਾ, ਉਹ ਅਗਲੇ ਦਿਨ ਦੇਖਣ ਗਿਆ ਵੀ ਮੈਂ ਦੇਖਿਆ ਵਾਂ, ਜਦ ਸੰਗਤ ਲੱਗੀ ਦੇਖਿਓ ਕਹਿੰਦਾ ਪਰ ਦੱਸ ਦਿੰਦਾ ਆਈ ਮੈਂ ਸ਼ਹਿਰ ਨੂੰ, ਇਹਦਾ ਪਿਆਰ ਹੀ ਕੁਛ ਹੋਰ ਗੱਲ ਹੈ। ਉਹ ਰਾਤ ਦੇ 9 ਵਜੇ ਨੂੰ ਅਸੀਂ ਚਾਹ ਪਾ ਕੇ ਉਤਰੇ, 10 ਵਜੇ ਸੈਲ ਦਾ ਮਹੀਨਾ ਤੁਰਦਿਆਂ ਨੂੰ, ਉਹ ਥਵਾਕ ਦੇ ਦੇਖ ਕੇ ਇਹਨਾਂ ਪਿਆਰ ਉਹਦਾ ਹੋਇਆ ਬਈ, ਪਤਾ ਨਹੀਂ ਇਹਨਾਂ ਨੂੰ ਕੀ ਭੰਗ ਪੀਤੀ ਹੋਈ ਸਾਰਿਆਂ ਦੀ ਹੋਈ, ਜਿਹੜਾ ਲਿਪੀ ਜਾਂਦਾ ਲਿਪੀ ਹੋਈ ਜਾਂਦਾ, ਜਿਹੜਾ ਆਪੋ ਆਪਣੇ ਥੋਂ ਬਈ ਮਗਾ ਲੈਣਾ। ਰਾਤ ਦੇ 9 ਵਜੇ ਪੋਹ ਵਾਂਗ ਦਾ ਮਹੀਨਾ, 9 ਵਜੇ ਸਾਰੀ ਨਾ ਜਾਂਦੀ ਲਿਪਾਈ ਕਰਤੀ, ਨਾਲੇ ਦੋ ਮੂਹਰੇ ਪੱਖਾ ਪਾਤਾ, ਇੱਕ ਦੋ ਖੰਡ ਪਿੱਛੇ, ਦੋ ਬਰਾਂਡੇ ਪਿੱਛੇ ਪਾਤੇ, ਦੋ ਪਿੱਛੇ ਉਹਨੂੰ ਤਾਂ ਡਰ ਲਾਤਾ ਦੋਨੂੰ, ਇੱਕ ਮੂਹਰੇ ਬਰਾਂਡਾ ਖੁੱਲ੍ਹਾ, ਦੋਹਾਂ ਦੇ ਮੂਹਰੇ ਬਰਾਂਡਾ ਕਰਤਾ, ਦੋ ਪੰਜਾਂ ਦੀਆਂ ਇੱਕ ਦਿਨ 'ਚ ਪਾਈ। ਉਹ ਮਸ਼ਹੂਰ ਹੈ ਉੱਥੇ ਦੀ ਗੱਲ ਵੀ, ਇੱਕ ਦਿਨ ਦੇ ਵਿੱਚ ਤਾਂ ਕੋਈ ਧਰਮਸ਼ਾਲਾ ਦੀ ਨਹੀਂ ਉਮਰੀ ਖੋਲ੍ਹਦਾ, ਜਿੱਤਵਾਲ ਛੋਟੇ ਅਮਕੰਦ ਦੇ ਪਿੰਡ, ਉੱਥੇ ਇੱਕ ਦਿਨ 'ਚ ਇਉਂ ਦੋ ਦੋ ਦਿਨ 'ਚ ਤਾਂ ਭਰ ਵਾਲ ਗਏ ਆ, ਉੱਥੇ 3-5 ਕਮਰੇ ਪਾਏ 5 ਦਿਨਾਂ 'ਚ, ਨਾਲੇ 2-2 ਫੁੱਟ ਪਰਤ ਪਾਇਆ। ਤੋ ਮੈਂ ਨਹੀਂ ਸੀ ਪਾਇਆ, ਉਹ ਤੁਹਾਡੇ ਸਵਾਕ ਨੇ ਪਾਇਆ ਸੀ ਜਿਹੜਾ ਇੱਥੋਂ ਗੁਰੂ ਕਹਿੰਦੇ ਆਪਾਂ ਨੂੰ ਮਿਲਦਾ ਹੈ। ਪਿੰਡ ਜਦ ਇੱਕ ਮਨ ਹੋ ਕੇ ਸਾਰਾ ਪਿੰਡ ਆਇਆ, ਨਾਲ ਭਰੋਵਾਲ ਵੀ ਆ ਗਏ ਕੋਲੇ ਗੋਰਸੀਆਂ 'ਤੇ, ਉਹ ਵੀ ਆ ਗਏ ਵੀ ਬਾਬਾ ਜੀ ਨੇ ਉੱਥੇ ਕੰਮ ਸਕੂਲ ਦਾ ਤੋਰਿਆ, ਨਾਲ ਲੀਹਾਂ 'ਤੇ ਉਹ ਵੀ ਆ ਗਏ, ਛੋਟਾ ਭਰੋਵਾਲ ਵੀ ਆ ਗਿਆ। ਖੜ੍ਹਨ ਨੂੰ ਥਾਣਾ ਉੱਥੇ ਇੱਧਰਲੇ ਪਾਸੇ ਟਿੱਬਾ ਸੀ, ਗੱਬੇ ਟੋਬਾ ਸੀ, ਇੱਧਰਲੇ ਪਾਸੇ ਸਕੂਲ ਸੀ, ਚੱਕ ਕੇ ਉੱਥੇ ਡਰ ਲਾ ਤੀ, ਟਰਾਲੀਆਂ ਤੋਂ ਉੱਥੇ ਲਾਂਭੋ ਕੁਦਰਤ ਵੱਲੋਂ ਵੀ ਮਿਲਣ ਆਈਆਂ ਹੋਈਆਂ ਹੀ ਆ ਗਈਆਂ ਤਾਂ ਇੱਥੋਂ ਸਨੇਹ ਇਹ ਪਿੰਡ ਤੋਂ ਨੌ ਰੜੀ ਤੋਂ ਲੁਧਿਆਣਾ ਖਾਨੇ ਕੋਲੋਂ ਉਹ ਲੋਕਾਂ ਨੇ ਜਾ ਕੇ ਇੰਨਾ ਦੁਖਲ ਪਾਇਆ ਕਹਿੰਦੇ ਬਾਬਾ ਜੀ ਦੀ ਸੇਵਾ 'ਚ ਤਾਂ ਖਾਨੇ ਤੋਂ ਸੰਗਤ ਆਈ ਹੈ ਤੁਸੀਂ ਸੁੱਤੇ ਪਏ ਹੋ ਇੱਕ ਜੀ ਨਹੀਂ ਕਰ ਰਿਹਾ ਸ਼ਾਮ ਨੂੰ ਨਾਲੇ 3 ਫੁੱਟ ਪਰਤ ਪਾ ਤਾ ਨਾਲੇ ਤੀਜੇ 5 ਕਮਰੇ 5 ਦਿਨੀ ਸਭ ਕੁਝ ਤਿਆਰ ਤਾਂ ਜੋੜੀਆਂ ਵੀ ਪੱਲੇ ਵੀ ਖੁਦ 5 ਕਮਰੇ ਉਹਨਾਂ ਨੇ ਪਹਿਲੇ 3 ਮਹੀਨਿਆਂ 'ਚ ਬਣਾਏ ਤੇ ਉਹ 5-5 ਦਿਨਾਂ 'ਚ ਬਣੇ ਭਰੋਵਾਲ ਪਿੰਡ 'ਚ ਅਤੇ ਇਹ ਸਾਰੀ ਵਡਿਆਈ ਹੁਣ ਆਪਾਂ ਗੁਰੂ ਨਾਨਕ ਦੇ ਘਰ ਬੈਠੇ ਆਪਣੀਆਂ ਗੱਪਾਂ ਮਾਰੀ ਜਾਂਦੇ ਹਾਂ ਨਹੀਂ ਜਿਹਨੂੰ ਸਤਿਗੁਰੂ ਥਵਾਕ ਦੇਵੇ ਉਹਨੂੰ ਸਾਰਿਆਂ ਨੂੰ ਹੀ ਇਹ ਬਰਕਤ ਮਿਲ ਜਾਂਦੀ ਹੈ ਇਹ ਗੱਲ ਬੰਦੇ 'ਚ ਨਹੀਂ ਹੈ ਥਵਾਕ 'ਚ ਹੈ ਜਿਹੜਾ ਬੰਦਾ ਥਵਾਕ ਰੱਖੇ ਥਵਾਕ ਬਹੁਤ ਉੱਚੀ ਚੀਜ਼ ਹੈ ਅਤੇ ਜੇ ਪਾੜਿਆ ਤਾਂ ਘਰ ਪਾਟਿਆ ਦਹਿਸਰ ਮਾਰਿਆ ਉਹਨੂੰ ਦੁਨੀਆਂ ਦੇ ਉੱਤੇ ਕੋਈ ਮਾਰਨ ਵਾਲਾ ਹੀ ਨਹੀਂ ਸੀ ਉਹਨੇ ਆਪਣੇ ਭਰਾ ਦੀ ਔਰਤ ਖੋਹੀ ਲੋਕਾਂ ਨਾਲ ਜ਼ੁਲਮ ਕੀਤਾ 55 ਦਿਨਾਂ ਦੇ ਵਿੱਚ ਗੁਰਬਾਣੀ ਨੂੰ 2 ਲੱਖ ਕਰਦਾ ਜੀ ਕਿਹਾ 1 ਲੱਖ ਪੂਤ 1.25 ਲੱਖ ਨਾਤੀ 4ਥੀ ਪੀੜ੍ਹੀ ਨੂੰ ਕਹਿੰਦੇ ਨੇ ਪੁੱਤਰ ਪੋਤਰਾ ਪੜੋਤਾ ਨੱਤਾ ਇਹ ਉਹ 4 ਪੀੜ੍ਹੀਆਂ ਥਾਈ ਜੰਮੇ ਆ ਜਿਹੜਾ ਕੋਈ ਮਰਿਆ ਹੀ ਨਹੀਂ ਆਪ ਵੀ ਉਮਰ ਬੜੀ ਵਾਲਾ ਅਤੇ ਸਾਰੇ ਹੀ ਬੜੀ ਵਾਲੇ ਅਤੇ ਮਰਿਆ ਕੋਈ ਵੀ ਨਹੀਂ ਨੇਚਰ 'ਚ ਜਦ ਮਰੇ ਦੁਰਾਚਾਰੀ ਕਰਮ ਨੂੰ ਜਮ੍ਹਾਂ ਹੋ ਗਿਆ ਅਕਾਲ ਪੁਰਖ ਦੇ ਉਹਨੂੰ ਕਹਿੰਦੇ ਕਾਲੇ ਨਾਲ ਪਾਵੇ ਨਾਲ ਕਾਲ ਬੰਨਿਆ ਹੈ 55 ਦਿਨ ਦੇ ਵਿੱਚ ਜੀਓ ਜੀ ਮਰ ਗਿਆ 55ਵੇਂ ਦਿਨ ਰਾਵਣ ਸੈਕੜ ਮਾਰਿਆ ਦੁਸਹਿਰੇ ਵਾਲੇ ਦਿਨ ਅਸੂ ਦੇ 10ਵੀਂ ਨੂੰ ਅਤੇ ਭਾਦੋਂ ਦੀ ਬੀਬੀਆਂ ਬੰਨ੍ਹਦੀਆਂ ਅਤੇ ਖਮਰੀਆਂ ਕੀ ਬਣਦੇ ਉਹਨਾਂ ਨੂੰ ਸੌਣ ਦੀ ਪੂਰਵਾਸੀ ਨੂੰ ਬੰਨ੍ਹਦੀ ਹੁੰਦੀ ਰੱਖੜੀਆਂ ਰੱਖਿਆ ਕਰਨ ਵਾਸਤੇ ਵੀ ਜੰਗ ਨੂੰ ਤੁਰੇ ਤੇ ਉਹ ਸੌਣ ਦੀ ਪੂਰਵਾਸ਼ਮੀ ਉਹਨਾਂ ਨੇ ਪੁਲ ਬੰਨ ਕੇ ਪਾਰ ਲੰਘੇ ਨੇ ਉਹਦੇ ਬਾਅਦ ਹੀ ਜੰਗ ਸ਼ੁਰੂ ਹੋਇਆ ਅਤੇ ਦੁਸਹਿਰੇ ਵਾਲੇ ਦਿਨ ਰਾਵਣ ਮਰ ਗਿਆ ਸਾਰੀ ਸੈਨਾ ਹੇਠੋਂ ਉੱਤੋਂ ਸੱਦ ਕੇ ਸਾਰੀ ਮਾਰ ਦਿੱਤੀ ਹੈ ਅਤੇ ਉਹਨਾਂ ਨੇ ਦੱਸਿਆ ਵੀ ਦੁਨੀਆ ਨਾਸ਼ਵੰਤ ਹੈ ਪਰ ਆਉਣਾ ਆਦਰ ਸੀ ਜਾਣਾ ਬਿਆਦਰੀ ਸੀ ਜਿਹੜਾ ਆਰਾਮ ਦਾ ਦਿਨ ਨਿਕਲਦਾ ਉਹ ਥਵਾਕ ਦਾ ਨਿਕਲਦਾ ਹੋਰ ਪੂਰਾ ਤਾਂ ਸਾਰਾ ਹੀ ਕਰਦੇ ਹੈ ਚਿਆਚਿਆ ਕਰਦੇ ਵੀ ਕਰਦੇ ਹੀ ਹੈ ਆਪਣੀ ਉਮਰ ਤਾਂ ਪਾ ਹੀ ਜਾਂਦੇ ਨੇ ਪਸ਼ੂ ਪੰਛੀ ਵੀ ਪਾਉਂਦੇ ਨੇ ਆਪਾਂ ਤੜਕੇ ਉੱਠੋ ਇਸ਼ਨਾਨ ਕਰੋ ਸਤਿਗੁਰੂ ਕੋਲੋਂ ਇਹ ਅਰਦਾਸ ਕਰਕੇ ਹਮੇਸ਼ਾ ਹੀ ਜਿੰਨੀ ਕਿਸੇ ਦੀ ਮੱਤ ਹੈ ਜਿੰਨੀ ਕਿਸੇ ਦੀ ਸਰਦਾ ਉਹ ਗੁਰਦੇਵ ਕੋਲੋਂ ਇਹ ਮੱਤ ਮੰਗੋ ਗਰੀਬ ਰਾਜ ਸਾਡੇ ਘਰ ਵਿੱਚ ਸਵਾਕ ਬਖਸ਼ੋ ਵੱਧ ਤੋਂ ਵੱਧ ਬਾਣੀ ਪੜ੍ਹੋ ਔਰ ਇਹ ਗੁਰੂ ਕੋਲੋਂ ਮੰਗ ਮੰਗੋ ਫਿਰ ਹਜ਼ੂਰ ਸਾਰਿਆਂ ਨੂੰ ਆਸ਼ੀਰਵਾਦ ਦੇਣਗੇ ਲੋਕ ਸੁਖੀਏ ਪਰ ਲੋਕ ਸਹਿਣੇ ਨਾਮ
ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਤੇ ਦੁੱਖ ਗਵਾਇਓ ਜੋ ਚਾਹੇ ਤੋ ਕੋਈ ਮਨ ਪਾਇਓ